ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਪਰਸ਼ੋਤਮੰ ਪਰਮ ਪਰਾਵਰ ਨਾਥ ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਇਕ ਅੰਕਾਰਾ ਸਤਿਗੁਰੂ ਤੇਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰ ਮਹਿਮਾ ਜਾਣੇ ਨਹੀਂ ਜੇ ਪਰਬਤ ਬਾਸੀ ਲਿਆਵਨ ਕਾਠ ਸਮੂਹ ਕੋ ਕਿਮ ਕਰਵ ਪਰਿਆਸੀ ਗੁਰ ਮਹਿਮਾ ਜਾਣੇ ਨਹੀਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨ ਯੋਗ ਗੁਰੂ ਸਵਾਰੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ ਪਤਿਤ ਪਾਵਨ ਭਗਤ ਵਤਸਲ ਗਰੀਬ ਨਿਵਾਜ ਕਰੋੜਾਂ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਸ਼ਬਦਾ ਅਵਤਾਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਅਤਿਅੰਤ ਬਖਸ਼ਿਸ਼ ਰਹਿਮਤ ਦਾ ਸਦਕਾ ਸੰਧਿਆ ਸਮੇਂ ਦੇ ਸੁੰਦਰ ਦਰਬਾਰ ਸੱਜੇ ਨੇ ਰਾਗੀ ਸਿੰਘਾਂ ਦੀ ਰਸਨਾ ਪਾਸੋਂ ਧੁਰਕੀ ਬਾਣੀ ਦੇ ਸ਼ਬਦਾਂ ਦਾ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਣਾਈ ਹੋਈ ਮਰਯਾਦਾ ਅਨੁਸਾਰ ਸੰਧਿਆ ਸਮੇਂ ਗੁਰ ਇਤਿਹਾਸ ਕਥਾ ਸਰਵਣ ਕਰਨ ਦਾ ਇਸ ਭਾਗ ਮਿਲਿਆ। ਨਾਲ ਹੀ ਵਡਭਾਗੇ ਹਾਂ ਚੱਲ ਰਹੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਗੁਰਤਾ ਗੱਦੀ ਨੂੰ ਸਮਰਪਿਤ ਦਿਵਸ ਇੱਕ ਇੱਕ ਪਾਤਸ਼ਾਹੀ ਤੇ ਰੋਜ਼ਾਨਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਗੋਦ ਅੰਦਰ ਬੈਠ ਕੇ ਸਿਮਰਨ ਕਰਨ ਦਾ ਇਸ ਭਾਗ ਦੋਨੇ ਸਮੇਂ ਪ੍ਰਾਪਤ ਹੁੰਦਾ ਹੈ। ਆਪ ਵਡਭਾਗੇ ਹੋ ਜਿਨ੍ਹਾਂ ਨੂੰ ਮਨੁੱਖਾ ਜੀਵਨ ਦੇ ਅੰਦਰ ਇਹ ਸਤਸੰਗਤ ਕਰਨ ਦੀਆਂ ਘੜੀਆਂ ਪ੍ਰਾਪਤ ਹੋ ਰਹੀਆਂ ਨੇ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛਾ ਪਛਤਾਹੋਂਗੇ, ਪ੍ਰਾਨ ਜਾਹੇਂਗੇ ਛੂਟ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਧ ਬੇਹਾਤ ਹੈ, ਫੂਟੈ ਘਟ ਜਿਉ ਪਾਨੀ। ਸੋ ਆਪ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਦਰਸਾਏ ਹੋਏ ਸਿਧਾਂਤ ਨੂੰ ਅਪਣਾਉਂਦਿਆਂ ਹੋਇਆਂ ਦੋਨੇ ਸਮੇਂ ਸਤਸੰਗਤ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਕੱਲ ਦੇ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀ ਕਥਾ ਚੱਲ ਰਹੀ ਸੀ ਕਿ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੇ ਕੋਲ ਗੁਰਸਿੱਖ ਪ੍ਰੇਮੀਆਂ ਨੇ ਆ ਕੇ ਬੇਨਤੀ ਕੀਤੀ ਹੈ, ਮਹਾਰਾਜ ਇਹ ਸੁੰਦਰ ਮਕਾਨ ਬਣੇ ਨੇ, ਬਹੁਤ ਵਧੀਆ ਘਰ ਹਨ। ਇਹਦੇ ਵਿੱਚ ਬਾਲਣ ਵਾਸਤੇ ਔਰ ਦਰਵਾਜ਼ਿਆਂ ਵਾਸਤੇ ਲੱਕੜੀ ਦੀ ਜ਼ਰੂਰਤ ਹੈ, ਦੱਸੋ ਕਿਸ ਪਾਸਿਓਂ ਲਿਆਂਦੀ ਜਾਵੇ। ਭਾਵੇਂ ਲਾਗੇ ਸ਼ਾਗੇ ਜੰਗਲ ਬਹੁਤ ਨੇ, ਫਿਰ ਦੂਰ ਦੁਰਾਡਿਆਂ ਤੋਂ ਵੀ ਲੱਕੜ ਦੀ ਕਮੀ ਕੋਈ ਨਹੀਂ ਸੀ। ਉਸ ਸਮੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜਦ ਇੱਕ ਹਰੀਪੁਰ ਦੇ ਰਾਜੇ ਨੂੰ ਦੇਖਿਆ ਕਿ ਉਸਦਾ ਪੁੱਤਰ ਬਿਮਾਰ ਹੈ, ਮੌਤ ਦੇ ਕਿਨਾਰੇ 'ਤੇ ਹੈ, ਉੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਚਿੰਤਨ ਕਰਦਾ ਹੈ ਕਿ ਮਹਾਰਾਜ, ਹੇ ਅਕਾਲ ਪੁਰਖ ਪਰਮੇਸ਼ਰ, ਕਿਰਪਾ ਕਰੋ ਮੇਰੇ ਪੁੱਤਰ ਦੀ ਮੌਤ ਨਾ ਹੋਵੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਸਦੀ ਪੀੜਾ ਸੁਣੀ ਹੈ, ਦਰਦ ਸੁਣਿਆ ਹੈ, ਅਤੇ ਆਪਣੇ ਭਰਾ ਦੇ ਸਪੁੱਤਰ ਸਾਵਣ ਮੱਲ ਨੂੰ ਬੁਲਾ ਕਰਕੇ ਹਰੀਪੁਰ ਨਗਰ ਦੇ ਵਿੱਚ ਭੇਜਣਾ ਚਾਹਿਆ ਕਿ ਨਾਲੇ ਉੱਥੇ ਰਾਜੇ ਦੇ ਸਪੁੱਤਰ ਦੀ ਰੱਖਿਆ ਹੋਵੇਗੀ ਔਰ ਸਤਸੰਗਤ ਦੀ ਇਕੱਤਰਤਾ ਕਰਕੇ ਗੁਰਸਿੱਖੀ ਦਾ ਪ੍ਰਚਾਰ ਕਰ ਆਵੇਗਾ, ਨਾਲੇ ਉੱਥੋਂ ਲੱਕੜ ਦਾ ਵਪਾਰ ਹੋ ਜਾਵੇਗਾ, ਲੱਕੜ ਲਿਆਂਦੀ ਜਾਵੇਗੀ, ਸੋ ਇੱਥੋਂ ਦੀਆਂ ਸੰਗਤਾਂ ਦੀ ਮੰਗ ਵੀ ਪੂਰੀ ਹੋ ਜਾਵੇਗੀ, ਉੱਥੇ ਗੁਰਸਿੱਖ ਪ੍ਰੇਮੀ ਸਤਸੰਗਤ ਕਰਕੇ ਲਾਹੇ ਪ੍ਰਾਪਤ ਕਰਨਗੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਦੋਨਾਂ ਮੰਤਵ ਨੂੰ ਮੁੱਖ ਰੱਖਦਿਆਂ ਹੋਇਆਂ ਸਾਵਣ ਮੱਲ ਨੂੰ ਬੁਲਾਇਆ। ਸਾਵਣ ਮੱਲ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਜੋ ਤੁਸੀਂ ਕਹਿੰਦੇ ਹੋ ਮੈਂ ਉਸੇ ਅਨੁਸਾਰ ਕਰਾਂਗਾ, ਤੇ ਜ਼ਰੂਰ ਮਹਾਰਾਜ ਹਰੀਪੁਰ ਜਾਣ ਵਾਸਤੇ ਪੈਸੇ ਦੀ ਲੋੜ ਹੈ, ਉੱਥੇ ਵਾਕਫੀ ਦੀ ਲੋੜ ਹੈ, ਇਕੱਲਾ ਮੈਂ ਕੀ ਕਰਾਂਗਾ, ਮੈਨੂੰ ਕੋਈ ਨਹੀਂ ਜਾਣਦਾ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਸਾਵਣ ਮੱਲ, ਜੇ ਤੂੰ ਆਪਣੇ ਨਾਲ ਕਿਸੇ ਨੂੰ ਲਿਜਾਣਾ ਚਾਹੁੰਦਾ ਹੈ ਕੁਝ ਗੁਰਸਿੱਖ ਨਾਲ ਲੈ ਜਾ, ਜੇ ਇਕੱਲਾ ਜਾਣਾ ਚਾਹੁੰਦਾ ਤੇ ਤਾਂ ਵੀ ਚਲਿਆ ਜਾ, ਇਹ ਤੇਰੀ ਮੌਜ ਹੈ। ਪਰ ਮਨ ਦੇ ਅੰਦਰੋਂ ਡਰਦਾ ਹੈ ਕਿ ਮੈਂ ਜਾ ਕੇ ਕੀ ਉੱਥੇ ਕਰਮ ਕਰਾਂਗਾ, ਕਿਵੇਂ ਉਪਦੇਸ਼ ਦੇਵਾਂਗਾ, ਮੈਨੂੰ ਕੋਈ ਗਿਆਨ ਨਹੀਂ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਕੋਲ ਜਿਵੇਂ ਸਾਵਣ ਮੱਲ ਆਪ ਆ ਰਿਹਾ ਔਰ ਸਾਵਣ ਮੱਲ ਦੀ ਮਾਤਾ ਆਵੇਗੀ, ਸੋ ਉਹ ਅੱਜ ਦੇ ਪ੍ਰਸੰਗ ਦੇ ਵਿੱਚ ਅਸੀਂ ਕਥਾ ਸਰਵਣ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜੋ ਸਿਧਾਂਤ ਰੱਖਿਆ ਹੈ ਉਹ ਅਸੀਂ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਗੁਰ ਮਹਿਮਾ ਜਾਣੇ ਨਹੀਂ ਜੇ ਪਰਬਤ ਵਾਸੀ।
ਸਤਿਗੁਰੂ ਪਾਤਸ਼ਾਹ ਮਹਾਰਾਜ, ਜਿਹੜੇ ਪਰਬਤਾਂ ਦੇ ਵਿੱਚ ਰਹਿਣ ਵਾਲੇ ਲੋਕ ਨੇ ਉਹ ਮਹਾਰਾਜ ਗੁਰੂ ਘਰ ਦੀ ਮਹਿਮਾ ਨਹੀਂ ਜਾਣਦੇ, ਕਿਉਂਕਿ ਉਹਨਾਂ ਨੂੰ ਅਜੇ ਸਤਸੰਗਤ ਨਹੀਂ ਹੋਈ। ਜਿੱਥੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਗਏ ਨੇ ਉਹ ਤਾਂ ਸਿੱਖੀ ਸਿਧਾਂਤਾਂ ਤੋਂ ਜਾਣੂ ਨੇ, ਗੁਰੂ ਦੀ ਸੰਗਤ ਕਰਨ ਵਾਲੇ ਨੇ ਔਰ ਗੁਰੂ ਦੀ ਸੰਗਤ ਕਰਕੇ ਪਰਮੇਸ਼ਰ ਦੇ ਲੜ ਲੱਗੇ ਹੋਏ ਨੇ, ਉਹਨਾਂ ਇਲਾਕਿਆਂ ਵਿੱਚ ਤਾਂ ਸਤਸੰਗਤ ਹੋ ਰਹੀ ਹੈ। ਮਹਾਰਾਜ ਜਿੱਥੇ ਹਰੀਪੁਰ ਤੁਸੀਂ ਨਵੀਂ ਜਗ੍ਹਾ 'ਤੇ ਭੇਜ ਰਹੇ ਹੋ ਉਹ ਪਰਬਤੀ ਇਲਾਕਾ ਹੈ, ਉੱਥੇ ਮਹਾਰਾਜ ਰਹਿਣ ਵਾਸਤੇ ਕੋਈ ਥਾਂ ਮੈਨੂੰ ਮਿਲਣੀ ਨਹੀਂ, ਫਿਰ ਉਹ ਗੁਰੂ ਘਰ ਦੀ ਮਹਿਮਾ ਤੋਂ ਅਣਜਾਣ ਹਨ, ਉਹ ਕਿਵੇਂ ਜਾਣ ਸਕਣਗੇ ਮੈਨੂੰ।
ਲਿਆਵਨ ਕਾਠ ਸਮੂਹ ਕੋ ਕੇਵ ਕਰਵ ਪ੍ਰਿਆਸੀ।
ਸਤਿਗੁਰੂ ਪਾਤਸ਼ਾਹ ਮਹਾਰਾਜ, ਮੈਂ ਕਿਵੇਂ ਉੱਥੋਂ ਫਿਰ ਬਹੁਤ ਲੱਕੜੀ ਕਿਵੇਂ ਲੈ ਕੇ ਆਵਾਂਗਾ, ਜੇ ਮੈਨੂੰ ਉਹ ਪਛਾਣਦੇ ਹੀ ਨਹੀਂ, ਗੁਰੂ ਘਰ ਦੀ ਮਹਿਮਾ ਜਾਣਦੇ ਨਹੀਂ, ਤੇ ਮਹਾਰਾਜ ਉਹ ਕਿਵੇਂ ਮੇਰੀ ਮਦਦ ਕਰਨਗੇ, ਕਿਵੇਂ ਮੇਰੇ ਨਾਲ ਸਹਿਯੋਗੀ ਹੋਣਗੇ। ਇਸ ਵਾਸਤੇ ਮੈਂ ਵੀ ਅਣਜਾਣ, ਉਹ ਮੇਰੇ ਤੋਂ ਅਣਜਾਣ ਹਨ।
ਜੋ ਵਿਦ ਆਪ ਬਖਾਨੋ ਤੈਸੇ ਮੈਂ ਲਿਆਵਾਂ,
ਤੇ ਜਿਸ ਤਰ੍ਹਾਂ ਤੁਸੀਂ ਆਪ ਵਿਧੀ ਦੱਸਦੇ ਹੋ ਉਸੇ ਵਿਧੀ ਦੀ ਅਨੁਸਾਰ ਮੈਂ ਸਾਰੇ ਕਰਮ ਕਰਾਂਗਾ, ਕਿਰਪਾ ਕਰਕੇ ਮੈਨੂੰ ਇਹ ਜੁਗਤੀ ਦੇਵੋ।
ਕਹਿ ਅਜਮਤ ਮੁਝ ਨਿਕਟ ਹੋਏ ਨਿਰਪ ਕੋ ਦਰਸਾਵੋ।
ਸਤਿਗੁਰੂ ਪਾਤਸ਼ਾਹ ਮਹਾਰਾਜ, ਉਹ ਮੇਰੇ ਕੋਲ ਕਿਹੜੀ ਸ਼ਕਤੀ ਹੈ ਜਿਹੜੀ ਮੈਂ ਜਾ ਕਰਕੇ ਉੱਥੇ ਰਾਜੇ ਨੂੰ ਦੱਸਾਂਗਾ, ਰਾਜਾ ਮੇਰਾ ਸਿੱਖ ਬਣ ਜਾਵੇਗਾ, ਗੁਰੂ ਘਰ ਦਾ ਸ਼ਰਧਾਲੂ ਬਣ ਜਾਵੇਗਾ, ਫਿਰ ਉਹ ਪ੍ਰਜਾ ਨੂੰ ਕਹਿ ਕੇ ਮੇਰੇ ਨਾਲ ਜੁੜੇਗਾ, ਉਹ ਮੇਰੇ ਸਹਿਯੋਗੀ ਹੋਣਗੇ। ਮੇਰੇ ਕੋਲ ਏਡੀ ਵੱਡੀ ਕਿਹੜੀ ਸ਼ਕਤੀ ਹੈ, ਭਾਵ ਮੇਰੇ ਤੋਂ ਤਾਂ ਇੰਨਾ ਗਿਆਨ ਨਹੀਂ ਕਿ ਮੈਂ ਸੰਗਤਾਂ ਨੂੰ ਉਪਦੇਸ਼ ਦੇ ਕੇ ਗੁਰੂ ਦੇ ਲੜ ਲਾ ਦੇਵਾਂ।
ਕਰੋ ਸਿੱਖ ਤਿਸ ਦੇਸ਼ ਕੋ ਆਗਿਆ ਪੁਨ ਮਾਨੈ।
ਮਹਾਰਾਜ, ਫਿਰ ਮੈਂ ਉਹਨਾਂ ਸਾਰਿਆਂ ਨੂੰ ਸਿੱਖਿਆ ਦੇ ਕੇ ਸਭ ਨੂੰ ਆਪਦੇ ਸਿੱਖ ਬਣਾ ਲਵਾਂ, ਫਿਰ ਉਹ ਆਪ ਦੀ ਆਗਿਆ ਅਨੁਸਾਰੀ ਹੋ ਜਾਣ, ਗੁਰੂ ਘਰ ਦੇ ਅਨੁਸਾਰੀ ਹੋ ਜਾਣ, ਪਰਮੇਸ਼ਰ ਦਾ ਭੈ ਰੱਖਣ ਵਾਲੇ ਹੋ ਜਾਣ।
ਆਵ ਹੈ ਦੀਰਗ ਦਾਰ ਤਬ ਹਮ ਜਿਤਕ ਬਖਾਨਾ।
ਸਤਿਗੁਰੂ ਪਾਤਸ਼ਾਹ ਮਹਾਰਾਜ, ਜਿੰਨੀ ਕੁ ਤੁਸੀਂ ਕਹਿੰਦੇ ਹੋ ਉਨੀ ਕੁ ਉਹ ਦਿਆਰ ਦੀ ਲੱਕੜ ਉੱਥੋਂ ਲਿਆਂਦੀ ਜਾਵੇ। ਇਹ ਤੇ ਮਹਾਰਾਜ ਆਪ ਕਿਰਪਾ ਕਰਕੇ ਜੁਗਤੀ ਦੱਸੋਗੇ, ਵਿਧੀ ਦੱਸੋਗੇ, ਫਿਰ ਹੀ ਇਹ ਕਾਰਜ ਨਿਪਰੇ ਹੋਵੇਗਾ।
ਸੁਣ ਕੇ ਸ੍ਰੀ ਅਮਰ ਜੀ ਲੱਕੇ ਤਿਸ ਆਸ਼ਾ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਵਣ ਮੱਲ ਦੇ ਹਿਰਦੇ ਦੀ ਜਾਣ ਲਈ, ਇਹ ਪਛਾਣ ਲਿਆ ਕਿ ਭਾਈ ਸਾਵਣ ਮੱਲ ਇਹ ਸਮਝਦਾ ਕਿ ਮੈਂ ਅਣਜਾਣ ਆ, ਉੱਥੋਂ ਦੇ ਹਰੀਪੁਰ ਦੇ ਵਾਸੀ ਪਰਬਤ ਦੇ ਵਿੱਚ ਰਹਿਣ ਵਾਲੇ ਲੋਕ ਉਹ ਅਣਜਾਣ ਨੇ, ਉਹ ਮੈਨੂੰ ਨਹੀਂ ਜਾਣਦੇ, ਮੈਂ ਉਹਨਾਂ ਨੂੰ ਨਹੀਂ ਜਾਣਦਾ, ਮੈਂ ਕਿਵੇਂ ਜਾ ਕੇ ਉਪਦੇਸ਼ ਦੇਵਾਂਗਾ, ਇਸ ਦਾ ਹਿਰਦਾ ਅਜੇ ਡੋਲਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਸਾਵਣ ਮੱਲ ਦੀ ਬੇਨਤੀ ਸੁਣ ਕੇ ਇਸ ਦਾ ਆਸ਼ਾ ਜਾਣ ਲਿਆ।
ਕਹਿਓ ਕਿ ਜੈਸੇ ਚਿਤ ਚਾਹੋ ਤਸ ਹੋਏ ਤਵ ਪਾਸਾ।
ਮਹਾਰਾਜ ਜੀ ਨੇ ਸੁਭਾਇਕ ਹੀ ਬਚਨ ਕਰ ਦਿੱਤਾ, ਸਾਵਣ ਮੱਲ ਜੋ ਤੇਰੇ ਹਿਰਦੇ ਦੀ ਇੱਛਾ ਹੈ ਉਹ ਸਾਰੀ ਪੂਰੀ ਹੋਵੇਗੀ, ਜਿਵੇਂ ਤੂੰ ਕਹੇਗਾ ਉਵੇਂ ਹੀ ਹੋਵੇਗਾ। ਜਿਵੇਂ ਅਸੀਂ ਕੱਲ ਸਰਵਣ ਕੀਤਾ ਸੀ, ਔਰੰਗਜ਼ੇਬ ਚਾਹੁੰਦਾ ਹੈ ਕਿ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਇੱਥੇ ਦਿੱਲੀ ਆਉਣ ਤੇ ਮੈਂ ਬੰਦੀ ਬਣਾ ਲਵਾਂ। ਸੰਗਤਾਂ ਚਾਹੁੰਦੀਆਂ ਨੇ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਦਿੱਲੀ ਨਾ ਜਾਣ। ਛੇਵੇਂ ਪਾਤਸ਼ਾਹ ਮਹਾਰਾਜ ਨੂੰ ਵੀ ਇਹਨਾਂ ਨੇ, ਇਹਦੇ ਪਿਤਾ ਨੇ ਬੁਲਾਇਆ ਸੀ ਤੇ ਬੰਦੀ ਬਣਾ ਲਿਆ ਸੀ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਪ ਤਾਂ ਜਾਣ ਨੂੰ ਤਿਆਰ ਸਨ, ਪਰ ਸੰਗਤਾਂ ਨੇ ਇਨਕਾਰ ਕਰ ਦਿੱਤਾ। ਮਹਾਰਾਜ ਦੇਖੋ, ਇੱਕ ਤਾਂ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੀ ਸ਼ਹੀਦੀ ਕੀਤੀ, ਦੂਸਰਾ ਛੇਵੇਂ ਪਾਤਸ਼ਾਹ ਹਰਗੋਬਿੰਦ ਪਾਤਸ਼ਾਹ ਮਹਾਰਾਜ ਮੀਰੀ ਪੀਰੀ ਦੇ ਮਾਲਕ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰਕੇ ਰੱਖੇ, ਹੁਣ ਆਪ ਨੂੰ ਬੁਲਾ ਰਿਹਾ ਹੈ। ਇਹਨਾਂ ਦੇ ਘਰ ਦੇ ਵਿੱਚ ਕੋਈ ਸਲਾਮਤ ਨਹੀਂ, ਖੈਰ ਨਹੀਂ, ਇਸ ਵਾਸਤੇ ਨਹੀਂ ਜਾਣਾ ਚਾਹੀਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਪੱਤਰਕਾਰ ਲਿਖ ਲਿਖ ਭੇਜਦਾ। ਮਹਾਰਾਜ ਸਾਹਿਬ ਜੀ ਨੇ ਬੜੀ ਜੁਗਤੀ ਦੇ ਨਾਲ ਜਵਾਬ ਦਿੱਤਾ, ਬਾਦਸ਼ਾਹ ਤੂੰ ਇੱਕ ਬਾਦਸ਼ਾਹ ਨਹੀਂ, ਰਾਜੇ ਦੀ ਰਾਜ ਦੀ ਪਰਜਾ ਜਿਹੜੀ ਉਹ ਜੜ ਹੋਇਆ ਕਰਦੀ ਹੈ, ਤੇ ਜੇ ਕੋਈ ਬਾਦਸ਼ਾਹ ਬਣ ਕੇ ਹਕੂਮਤ ਲਿਆ ਕੇ ਤੇ ਆਪਣੀ ਪਰਜਾ ਰੂਪੀ ਜੜ ਦੇ ਉੱਪਰ ਕੁਹਾੜਾ ਮਾਰ ਲਵੇ ਤੇ ਫਿਰ ਉਹ ਕਦੇ ਬਾਦਸ਼ਾਹੀ ਸਲਾਮਤ ਨਹੀਂ ਰਹਿੰਦੀ। ਤੂੰ ਇਸ ਪਬਲਿਕ ਨੂੰ ਆਪ ਕੋਸ ਰਿਹਾ, ਰਾਜ ਦੀ ਜੜ ਪਰਜਾ ਹੈ ਔਰ ਪਰਜਾ ਦੇ ਉੱਪਰ ਤੂੰ ਜ਼ੁਲਮ ਢਾ ਰਿਹਾ, ਇਸ ਵਾਸਤੇ ਸਮਝ ਲਾ ਜੜ ਤੇ ਕੁਹਾੜਾ ਮਾਰਦਾ ਹੈ। ਕਦ ਤੱਕ ਇਹ ਤੇਰਾ ਬਾਦਸ਼ਾਹੀ ਦਰਖਤ ਸਲਾਮਤ ਰਹੇਗਾ, ਕਦ ਤੱਕ ਇਹ ਪਬਲਿਕ ਸ਼ਾਮ ਬਣੇਗੀ? ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਪਹਿਲਾ ਜਵਾਬ ਇਹ ਦਿੱਤਾ। ਦੂਸਰਾ ਜਵਾਬ ਦਿੱਤਾ ਕਿ ਇਹ ਬਾਦਸ਼ਾਹ, ਫਿਰ ਤੂੰ ਆਪਣੇ ਭਰਾ ਦਾਰਾ ਸ਼ਿਕੋਹ ਦਾ ਕਤਲ ਕੀਤਾ, ਤੂੰ ਇਸ ਵਾਸਤੇ ਪਾਪੀ ਹੈ, ਤੇਰੇ ਹਿਰਦੇ ਦੇ ਅੰਦਰ ਦਇਆ ਨਹੀਂ। ਤੀਸਰਾ ਜਵਾਬ ਦਿੱਤਾ, ਤੂੰ ਦਾਰਾ ਸ਼ਿਕੋਹ ਦੇ ਸਪੁੱਤਰ ਸੁਲੇਮਾਨ ਨੂੰ ਗਵਾਲੀਅਰ ਦੀ ਕਿਲੇ ਦੀ ਕੰਧ ਢਾ ਕੇ ਉਹਦੇ ਥੱਲੇ ਦੇ ਕੇ ਮਾਰਿਆ, ਆਪਣੀ ਭੈਣ ਨੂੰ ਤੂੰ ਮਾਰਿਆ, ਆਪਣੇ ਪਿਓ ਦੀ ਛਾਤੀ ਤੇ ਪੈਰ ਰੱਖ ਕੇ ਤੂੰ ਇਹ ਤਖ਼ਤ ਸਾਂਭਿਆ। ਦੱਸ ਦੁਨੀਆਂ ਦੇ ਵਿੱਚ ਕਿਹੜਾ ਕੋਈ ਭਲਾ ਸਾਧੂ ਹੈ ਜਾਂ ਕੋਈ ਸੰਤ ਹੈ ਜਿਹੜਾ ਤੈਨੂੰ ਮਿਲਣ ਵਾਸਤੇ ਦਿੱਲੀ ਪਹੁੰਚੇ? ਸਾਡੀ ਤਾਂ ਗੱਲ ਬਹੁਤ ਦੂਰ ਦੀ ਹੈ। ਤੂੰ ਕਿੰਨੇ ਕਿੰਨੇ ਪੀਰ ਫਕੀਰ ਜਿਹੜੇ ਕਰਾਮਾਤ ਤੈਨੂੰ ਨਹੀਂ ਦਿਖਾਉਂਦੇ ਤੂੰ ਉਹਨੂੰ ਮਾਰ ਦਿੰਦਾ, ਤੂੰ ਤੇ ਕਰਾਮਾਤਾਂ ਦੇਖਣੀਆਂ ਚਾਹੁੰਦਾ। ਹੁਣ ਪੀਰ ਫਕੀਰ ਕਈ ਇਸ ਦੇ ਹੱਥੋਂ ਆਪਣੀ ਆਹੂਤੀ ਦਾ ਜਾਮ ਪੀ ਗਏ ਕਿ ਉਹ ਕਰਾਮਾਤ ਇਹ ਸਮਝਦੇ ਸਨ ਕਿ ਦਿਖਾਉਣੀ ਇੱਕ ਕਹਿਰ ਦਾ ਨਾਂ ਹੈ, ਪਰਮੇਸ਼ਰ ਦੇ ਸ਼ਰੀਕ ਬਣੀਦਾ, ਪਰਮੇਸ਼ਰ ਦੇ ਨਾਲ ਉਹ ਸਾਧੂ ਆਤਮਾ ਆਪਣਾ ਪਿਆਰ ਨਿਭਾਉਂਦੇ ਨਿਭਾਉਂਦੇ ਆਪਣੀ ਆਹੂਤੀ ਤਾਂ ਪੀ ਗਏ, ਪਰ ਉਸਨੇ ਔਰੰਗਜ਼ੇਬ ਨੂੰ ਕੋਈ ਕਰਾਮਾਤ ਨਹੀਂ ਦਿਖਾਈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਤੇਰੇ ਹਿਰਦੇ ਦੇ ਅੰਦਰ ਕੋਈ ਦਇਆ ਵਰਤੀ ਨਹੀਂ, ਦੱਸ ਤੈਨੂੰ ਦੁਨੀਆਂ ਦਾ ਕਿਹੜਾ ਸੰਤ ਜਾਂ ਕੋਈ ਸਾਧੂ ਫਕੀਰ ਮਿਲਣ ਵਾਸਤੇ ਦਿੱਲੀ ਜਾਵੇ? ਇਸ ਵਾਸਤੇ ਅਸੀਂ ਦਿੱਲੀ ਨਹੀਂ ਆ ਸਕਦੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਵਾਬ ਦਿੱਤਾ ਸੀ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਫਿਰ ਸੰਗਤਾਂ ਕਹਿਣ ਲੱਗੀਆਂ, ਮਹਾਰਾਜ ਬਾਦਸ਼ਾਹ ਦੇ ਨਾਲ ਬਣਾ ਕੇ ਰੱਖਣੀ ਚਾਹੀਦੀ ਹੈ, ਕੋਈ ਨਵਾਂ ਉਪੱਦਰ ਨਾ ਖੜਾ ਹੋ ਜਾਵੇ, ਤੁਸੀਂ ਨਾ ਜਾਓ, ਆਪਣੇ ਸਪੁੱਤਰ ਨੂੰ ਭੇਜ ਦਿਓ। ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਸਾਹਿਬ ਜੀ ਨੇ ਆਪਣੇ ਵੱਡੇ ਸਪੁੱਤਰ ਰਾਮ ਰਾਏ ਨੂੰ ਭੇਜਿਆ। ਰਾਮ ਰਾਏ ਕਹਿਣ ਲੱਗਾ, ਪਿਤਾ ਜੀ ਮੇਰੇ ਕੋਲ ਇੰਨਾ ਗਿਆਨ ਨਹੀਂ, ਦੱਸੋ ਮੈਂ ਉੱਥੇ ਜਾ ਕੇ ਕੀ ਜਵਾਬ ਦੇਵਾਂਗਾ? ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ, ਸਪੁੱਤਰ ਤੂੰ ਰਾਜੇ ਦੀ ਖੁਸ਼ਾਮਦੀ ਨਹੀਂ ਚੱਲਣੀ, ਉਸ ਦੀ ਖੁਸ਼ਾਮਦੀ ਵਾਸਤੇ ਆਪਣੇ ਵੱਡਿਆਂ ਦੀ, ਆਪਣੇ ਪਿਤਾ ਦੀ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ, ਉਹਨਾਂ ਦਾ ਕਮਾਇਆ ਹੋਇਆ ਨਾਮ ਦੇਖੀ ਕਿਤੇ ਰੋਲ ਨਾ ਦੇਵੀਂ। ਇਸੇ ਤਰੀਕੇ ਦੇ ਨਾਲ ਕੋਈ ਕਰਾਮਾਤ ਨਹੀਂ ਦਿਖਾਉਣੀ, ਉਸ ਨੂੰ ਖੁਸ਼ ਕਰਨ ਵਾਸਤੇ ਆਪਣੀ ਸ਼ਕਤੀ ਦਾ ਪ੍ਰਯੋਗ ਨਹੀਂ ਕਰਨਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਸ਼ਕਤੀ ਤੇਰੀ ਰਸਨਾ ਤੇ ਵਸੇਗੀ, ਜੋ ਔਰੰਗਜ਼ੇਬ ਬਾਦਸ਼ਾਹ ਆਪਣੇ ਭਰੇ ਹੋਏ ਦਰਬਾਰ ਦੇ ਵਿੱਚੋਂ ਤੈਨੂੰ ਸਵਾਲ ਪੁੱਛੇਗਾ ਤੂੰ ਦੇ ਸਕੇਗਾ, ਤੇਰੇ ਕੋਲ ਇਹ ਸਮਰੱਥਾ ਆ ਜਾਵੇਗੀ। ਜਿਵੇਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਭਾਈ ਜੇਠਾ ਜੀ ਨੂੰ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੂੰ ਲਾਹੌਰ ਭੇਜਿਆ ਸੀ, ਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਬੇਨਤੀ ਕੀਤੀ, ਮਹਾਰਾਜ ਮੇਰੇ ਕੋਲ ਇਹ ਪ੍ਰਬਲ ਸ਼ਕਤੀ ਨਹੀਂ ਕਿ ਉੱਥੇ ਵੱਡੇ ਵੱਡੇ ਵਿਦਵਾਨ ਬੈਠੇ ਹੋਣਗੇ ਤੇ ਮੈਂ ਉਹਨਾਂ ਵਿਦਵਾਨਾਂ ਦਾ ਕੋਈ ਜਵਾਬ ਦੇ ਸਕਾਂ। ਸਤਿਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਇਹ ਬਖਸ਼ਿਸ਼ ਕਰਕੇ ਕਿਹਾ ਸੀ ਕਿ ਇਹ ਜੇਠਾ ਜੀ, ਤੁਹਾਡੀ ਰਸਨਾ ਦੇ ਉੱਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਵਸਣਗੇ, ਜੋ ਦਰਬਾਰ ਦੇ ਵਿੱਚ ਸਵਾਲ ਹੋਵੇਗਾ ਤੁਸੀਂ ਦਿਓਗੇ। ਇਸੇ ਤਰੀਕੇ ਦੇ ਨਾਲ ਗੁਰੂ ਹਰਿਰਾਜ ਸਾਹਿਬ ਮਹਾਰਾਜ ਸਾਹਿਬ ਜੀ ਨੇ ਕਿਹਾ, ਸਪੁੱਤਰ ਜੀ ਜਦੋਂ ਵੀ ਦਰਬਾਰ ਦੇ ਵਿੱਚ ਕੋਈ ਸਵਾਲ ਉੱਠੇਗਾ ਤੁਸੀਂ ਜਵਾਬ ਦੇਣ ਦੀ ਸਮਰੱਥਾ ਰੱਖੋਗੇ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਸ਼ਕਤੀ ਤੁਹਾਡੀ ਰਸਨਾ ਤੇ ਵਸੇਗੀ। ਪਰ ਹੋਇਆ ਇਸ ਦੇ ਉਲਟ, ਜਦ ਇਹ ਰਾਮ ਰਾਏ ਗਿਆ, ਇਸ ਨੂੰ ਸਮਝ ਆ ਗਈ ਕਿ ਮੇਰੇ ਕੋਲ ਸ਼ਕਤੀਆਂ ਆ ਗਈਆਂ। ਔਰੰਗਜ਼ੇਬ ਬਾਦਸ਼ਾਹ ਨੇ ਆਪਣੀ ਕਚਹਿਰੀ ਦੇ ਵਿੱਚ ਜਦ ਬੁਲਾਇਆ, ਉਸਨੇ ਕਿਹਾ ਕਿ ਕੋਈ ਕਰਾਮਾਤ ਪ੍ਰਗਟ ਕਰੋ। ਉਸ ਵਕਤ ਰਾਮ ਰਾਏ ਨੇ ਜਿਹੜੀ ਪਾਲਕੀ 'ਚ ਬੈਠ ਕੇ ਜਾਣਾ ਸੀ ਉਹ ਬਿਨਾਂ ਕੁਹਾਰਾਂ ਤੋਂ ਉਡਾ ਕੇ ਲੈ ਕੇ ਗਿਆ। ਪਹਿਲੀ ਕਰਾਮਾਤ ਉਸਨੇ ਦਿਖਾ ਦਿੱਤੀ, ਕਈ ਕਰਾਮਾਤਾਂ ਇਸਨੇ 72 ਕਰਾਮਾਤਾਂ ਪ੍ਰਗਟ ਕਰਕੇ ਦਿਖਾਈਆਂ, ਬਾਦਸ਼ਾਹ ਨੂੰ ਖੁਸ਼ ਕਰ ਲਿਆ। ਬਾਦਸ਼ਾਹ ਨੇ ਤੇ ਇਸ ਵਕਤ ਸੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਬਾਣੀ, ਮਿੱਟੀ ਮੁਸਲਮਾਨ ਕੀ ਪੀੜਾ ਪਈ ਘੁਮਿਆਰ, ਘੜ ਭਾਂਡੇ ਇੱਟਾ ਕੀਆ ਜਲਦੀ ਕਰੇ ਪੁਕਾਰ, ਉਸ ਵਕਤ ਕਹਿਣ ਲੱਗੇ ਤੁਸੀਂ ਸਾਡੇ ਘਰ ਦੀ ਇਹ ਮਹਿਮਾ ਨਹੀਂ ਕੀਤੀ, ਨਿਰਾਦਰ ਕੀਤਾ। ਉਸ ਵਕਤ ਰਾਮ ਰਾਏ ਮੁਨਕਰ ਹੋ ਗਿਆ, ਕਹਿੰਦਾ ਨਹੀਂ, ਮੁਸਲਮਾਨ ਦੀ ਜਗ੍ਹਾ ਬੇਈਮਾਨ ਦੀ ਮਿੱਟੀ ਲਿਖੀ ਹੈ, ਇਹ ਛਾਪੇ ਦੇ ਵਿੱਚ ਗਲਤੀ ਹੋ ਸਕਦੀ ਹੈ। ਸੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਕਹੇ ਹੋਏ ਬਚਨਾਂ ਨੂੰ ਬਦਲ ਦਿੱਤਾ। ਗੁਰੂ ਹਰਿਰਾਏ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਪਤਾ ਚੱਲਿਆ, ਉਸੇ ਵਕਤ ਮਹਾਰਾਜ ਸਾਹਿਬ ਜੀ ਤੋਂ ਸਹਾਰਿਆ ਨਾ ਗਿਆ, ਕਹਿੰਦੇ ਸਾਡਾ ਸਪੁੱਤਰ ਨਹੀਂ, ਜਿੱਧਰ ਨੂੰ ਇਸ ਦਾ ਮੂੰਹ ਹੈ ਉਸੇ ਪਾਸੇ ਚੱਲਿਆ ਜਾਵੇ, ਸਾਡੇ ਮੱਥੇ ਨਾ ਲੱਗੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਸ ਨੂੰ ਛੇਕ ਦਿੱਤਾ, ਨਾਲ ਹੀ ਬਚਨ ਕਰ ਦਿੱਤਾ, ਜਿਹੜਾ ਕੋਈ ਸਿੱਖ ਰਾਮ ਰਾਏ ਦੇ ਨਾਲ ਮਿਲਾਪ ਰੱਖੇਗਾ ਉਹ ਸਾਡਾ ਸਿੱਖ ਨਹੀਂ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਹ ਬਚਨ ਕਰ ਦਿੱਤਾ ਸੀ ਕਿ ਜਿਹੜਾ ਵੀ ਇਸ ਦੇ ਨਾਲ ਕੋਈ ਮੇਲ ਜੋਲ ਰੱਖੇ ਉਹ ਸਿੱਖੀ ਦੇ ਵਿੱਚ ਨਹੀਂ ਆ ਸਕਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਹਨਾਂ ਤੋਂ ਵਰਜਿਤ ਕੀਤਾ। ਸੋ ਇਸ ਤਰੀਕੇ ਦੇ ਨਾਲ ਸਾਵਣ ਮੱਲ ਨੂੰ ਗੁਰੂ ਅਮਰਦਾਸ ਮਹਾਰਾਜ ਉਸਦਾ ਆਸ਼ਾ ਜਾਣਗੇ ਕਿ ਇਹ ਹਰੀਪੁਰ ਦੇ ਵਿੱਚ ਜਾ ਕਰਕੇ ਕਿਵੇਂ ਉਪਦੇਸ਼ ਦੇਵੇਗਾ ਔਰ ਰਾਜੇ ਨੂੰ ਕਿਵੇਂ ਪ੍ਰਸੰਨ ਕਰੇਗਾ, ਕਿਵੇਂ ਉਸਦਾ ਜਿਹੜਾ ਬੱਚਾ ਬਿਮਾਰ ਪਿਆ ਮੌਤ ਦੇ ਕਿਨਾਰੇ ਤੇ ਹੈ ਉਸਦੀ ਰੱਖਿਆ ਕਿਵੇਂ ਕਰੇਗਾ, ਕਿਵੇਂ ਉਪਦੇਸ਼ ਦੇ ਕੇ ਸੁਰਜੀਤ ਕਰਨਾ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਇਹ ਸਾਵਣ ਮੱਲ ਦਾ ਆਸ਼ਾ ਜਾਣ ਕਰਕੇ ਤੇ ਸਾਵਣ ਮੱਲ ਨੂੰ ਬਚਨ ਕਹਿਣ ਲੱਗੇ।
ਸਾਵਣ ਮੱਲ ਕੀ ਮਾਤ ਨੇ ਸੁਣ ਸ਼੍ਰੋਣ ਮਜਾਰਾ।
ਸਾਵਣ ਮੱਲ ਦੀ ਮਾਤਾ ਨੇ ਜਦ ਆਪਣੇ ਕੰਨਾਂ ਵਿੱਚ ਸੁਣਿਆ ਕਿ ਗੁਰੂ ਅਮਰਦਾਸ ਮਹਾਰਾਜ ਮੇਰੇ ਸਪੁੱਤਰ ਨੂੰ
ਕਰਿਓ ਪੁੱਤਰ ਕੋ ਮੋਹ ਬਹੁ ਔਰ ਮੈਂ ਡਰ ਤਾਰਾ
ਕਿ ਇਹ ਹਰੀਪੁਰ ਭੇਜ ਰਹੇ ਨੇ। ਆਪਣੇ ਹਿਰਦੇ ਦੇ ਵਿੱਚ ਮੋਹ ਦਾ ਸਪੁੱਤਰ ਜਾਣ ਕਰਕੇ, ਸਪੁੱਤਰ ਦਾ ਮੋਹ ਜਾਣ ਕੇ ਡਰ ਗਈ ਕਿ ਜਿੱਥੇ ਇਹ ਭੇਜ ਰਹੇ ਨੇ ਉੱਥੋਂ ਸ਼ਾਇਦ ਹੀ ਹੈ ਕਿ ਸਾਵਣ ਮੱਲ ਵਾਪਸ ਆਵੇ।
ਕੰਪਤ ਹਾਥਨ ਪਗਨ ਤੇ ਧੜਕਤ ਬੋਹੀਆ।
ਹਿਰਦਾ ਧੜਕਦਾ, ਲੱਤਾਂ ਕੰਬਦੀਆਂ, ਹੱਥ ਕੰਬਦੇ ਨੇ ਅਤੇ ਆਪਣੇ ਮੁੱਖ ਦੇ ਵਿੱਚ ਵੈਰਾਗਮਈ ਸ਼ਬਦ ਹਨ, ਬਾਣੀ ਅਸਤ ਵਿਅਸਤ ਹੈ ਕਿਉਂਕਿ ਸਪੁੱਤਰ ਦਾ ਮੋਹ ਹੀ ਇੰਨਾ ਜ਼ਿਆਦਾ ਸੀ। ਹਰੇਕ ਨੂੰ ਪਤਾ ਲੱਗਦਾ ਕਿ ਜਿੱਥੇ ਅੱਜ ਮੇਰਾ ਸਪੁੱਤਰ ਜਾ ਰਿਹਾ ਹੈ ਪਤਾ ਨਹੀਂ ਵਾਪਸ ਆਵੇ ਜਾਂ ਨਾ ਆਵੇ। ਮਾਤਾ ਨੂੰ ਮੋਹ ਜਾਗਿਆ ਤੇ ਮਹਾਰਾਜ ਦੇ ਕੋਲ ਆ ਗਈ।
ਚਲ ਆਈ ਸਤਿਗੁਰ ਨਿਕਟ ਅਸ ਬੋਲਣ ਕੀਆ।
ਸਤਿਗੁਰੂ ਮਹਾਰਾਜ ਜੀ ਦੇ ਕੋਲ ਆਣ ਕੇ ਪਾਸ ਆ ਕੇ ਇਸ ਤਰ੍ਹਾਂ ਬੇਨਤੀ ਕੀਤੀ।
ਮਾਤ ਜੋਰ ਕੰਪਤ ਖਰੀ ਇੱਕ ਸੁੱਤ ਹੈ ਮੇਰੇ।
ਕੰਬਦੇ ਹੋਏ ਸਰੀਰ ਦੇ ਨਾਲ, ਕੰਬਦੇ ਹੋਏ ਬੋਲਾਂ ਦੇ ਨਾਲ ਦੋਵੇਂ ਹੱਥ ਜੋੜ ਕੇ ਮਹਾਰਾਜ ਨੂੰ ਬੇਨਤੀ ਕਰਨ ਲੱਗੀ, ਕਹਿਣ ਲੱਗੀ ਮਹਾਰਾਜ ਮੇਰਾ ਇੱਕੋ ਇੱਕ ਇਕਲੌਤਾ ਸਪੁੱਤਰ ਹੈ।
ਕਾਕਨ ਪਰਬਤ ਮੈਂ ਰਹਿ ਤੋ ਮੈਂ ਗੁਨੀ ਕਨੇਰੇ।
ਮਹਾਰਾਜ ਮੈਂ ਸੁਣਿਆ ਕਿ ਉਹਨਾਂ ਪਰਬਤਾਂ ਦੇ ਉੱਪਰ ਵੱਡੇ ਵੱਡੀਆਂ ਬਲਾਵਾਂ ਰਹਿੰਦੀਆਂ ਨੇ, ਬੜੀਆਂ ਬੜੀਆਂ ਇਸੇ ਤਰ੍ਹਾਂ ਜਿਹੜੀਆਂ ਅਬਗਤ ਰੂਹਾਂ ਨੇ ਉਹਨਾਂ ਪਰਬਤਾਂ ਦੇ ਉੱਪਰ ਰਹਿੰਦੀਆਂ ਨੇ, ਫਿਰ ਉੱਥੋਂ ਮਹਾਰਾਜ ਕੋਈ ਬਚ ਕੇ ਨਹੀਂ ਆਉਂਦਾ, ਮੈਨੂੰ ਇਹ ਹਿਰਦੇ ਦੇ ਅੰਦਰ ਡਰ ਲੱਗਾ ਹੈ।
ਕਰੇਜਾ ਖਾਏਗੀ ਪਰਦੇਸੀ ਜਨ।
ਮਹਾਰਾਜ ਉਹ ਡੈਣ ਮੇਰੇ ਸਪੁੱਤਰ ਦਾ ਹਿਰਦਾ ਕੱਢ ਕੇ ਖਾ ਲੈਣਗੀਆਂ, ਪਰਦੇਸੀ ਜਾਣ ਕੇ ਇਸ ਨੂੰ ਬਖਸ਼ਣਗੀਆਂ ਨਹੀਂ।
ਨਾ ਕਿਛ ਚੱਲੇ ਸਹਾਇਤਾ ਜਬ ਪ੍ਰਾਨਣ ਹਨ।
ਜਦੋਂ ਮਹਾਰਾਜ ਪ੍ਰਾਣੀ ਚਲੀ ਗਏ, ਪ੍ਰਾਣ ਗਏ ਨੌਕਾ ਮਿਲੇ ਫੁਨ ਕਾਮ ਨਾ ਆਵੇ। ਜੇ ਡੁੱਬ ਕਰਕੇ ਪਾਣੀ ਦੇ ਵਿੱਚ ਜਾਨ ਚਲੀ ਜਾਵੇ ਫਿਰ ਕੋਈ ਬੇੜੀ ਲੈ ਕੇ ਪਾਸ ਆ ਜਾਵੇ, ਬੇੜਾ ਲੈ ਆਵੇ ਕਿ ਚੱਲ ਤੈਨੂੰ ਪਾਰ ਕਰਦਿਆਂ, ਫਿਰ ਕੀ ਲਾਭ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ, ਜਦੋਂ ਡੈਣਾ ਨੇ ਮੇਰੇ ਸਪੁੱਤਰ ਨੂੰ ਖਾ ਹੀ ਲਿਆ ਫਿਰ ਕਿਸੇ ਦੀ ਸਹਾਇਤਾ ਨਹੀਂ ਚੱਲਣੀ, ਨਾ ਤੇ ਹਰੀਪੁਰ ਦੇ ਰਾਜੇ ਦੀ ਚੱਲਣੀ, ਨਾ ਉੱਥੋਂ ਦੀ ਪਬਲਿਕ ਦੀ, ਨਾ ਇੱਥੋਂ ਸਾਡਾ ਕੋਈ ਵਾਹ ਪੇਸ਼ਾ ਜਾਣਾ। ਇਸ ਵਾਸਤੇ ਮਹਾਰਾਜ ਉੱਥੋਂ ਮੈਨੂੰ ਲੱਗਦਾ ਕਿ ਇਹ ਬਚ ਕੇ ਵਾਪਸ ਨਹੀਂ ਆਵੇਗਾ।
ਇੱਕ ਪੁੱਤਰਾ ਮੁਝ ਜਾਣ ਕੇ ਕੀਜੇ ਨਿਜ ਦਇਆ।
ਮਹਾਰਾਜ ਮੇਰਾ ਇੱਕੋ ਇੱਕ ਸਪੁੱਤਰ ਜਾਣ ਕਰਕੇ ਮੇਰੇ ਉੱਪਰ ਕਿਰਪਾ ਕਰੋ, ਦਇਆ ਕਰੋ।
ਜਿਸ ਤੇ ਇਹ ਜੀਵਤ ਰਹੇ ਸੁਖ ਹੋਏ ਅਧਕਾਇਆ।
ਜਿਸ ਕਰਕੇ ਇਸ ਦਾ ਜੀਵਦਾਨ ਮੈਨੂੰ ਬਖਸ਼ਿਸ਼ ਕਰ ਦਿਓ, ਇਹ ਜਿਉਂਦਾ ਰਹੇ, ਮੇਰੇ ਉੱਪਰ ਇਹ ਤਰਸ ਕਰਕੇ ਰਹਿਮਤ ਕਰੋ।
ਇਸਕੋ ਨਹੀਂ ਪਛਾਨ ਕੁਛ ਬਰਮਾਏ ਕੁਚਾਲੀ।
ਸਤਿਗੁਰੂ ਪਾਤਸ਼ਾਹ ਮਹਾਰਾਜ, ਇਸ ਦੀ ਕਿਸੇ ਨੂੰ ਪਛਾਣ ਨਹੀਂ ਤੇ ਇਸ ਨੂੰ ਉੱਥੋਂ ਦੇ ਲੋਕਾਂ ਦੀ ਕੋਈ ਪਛਾਣ ਨਹੀਂ। ਇਸ ਵਾਸਤੇ ਇਸ ਨੂੰ ਭਰਮਾ ਕਰਕੇ ਉਹਨਾਂ ਨੇ ਇਸ ਨੂੰ ਖਾ ਜਾਣਾ ਤੇ ਮੈਨੂੰ ਬੜਾ ਵੱਡਾ ਦੁੱਖ ਪ੍ਰਾਪਤ ਹੋਣਾ। ਜੇ ਤੁਸੀਂ ਮੇਰੇ ਤੇ ਦਇਆ ਕਰੋ, ਰਹਿਮਤ ਕਰੋ, ਮੇਰੇ ਸਪੁੱਤਰ ਨੂੰ ਬਖਸ਼ ਦਿਓ, ਨਾਮ ਭੇਜੋ ਤੇ ਮੈਨੂੰ ਬੜਾ ਵੱਡਾ ਸੁੱਖ ਪ੍ਰਾਪਤ ਹੋਵੇਗਾ।
ਕਿਵੇਂ ਆਵੇ ਹਟ ਸਦਨ ਕੋ ਜਹ ਵਿਘਨ ਬਸਾਲੀ।
ਮਹਾਰਾਜ ਇਸ ਏਡੇ ਵੱਡੇ ਵਿਘਨ ਤੋਂ ਇਹ ਬਚ ਜਾਵੇ ਤੇ ਸੁੱਖ ਸ਼ਾਂਤ ਨਾਲ ਆਪਣੇ ਘਰ ਵਾਪਸ ਆ ਜਾਵੇ ਤੇ ਤੁਸੀਂ ਮੇਰੀ ਬੇਨਤੀ ਮੰਨ ਕੇ ਇਸ ਨੂੰ ਹਰੀਪੁਰ ਨਾ ਭੇਜੋ।
ਸਤ ਸਨੇਹ ਬਿਰਦਾ ਮਹਾ ਸੁਨ ਬਾਕ ਸਤਰਾਸਾ।
ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਜਦ ਦੇਖਿਆ ਕਿ ਇਹ ਆਪਣੇ ਸਪੁੱਤਰ ਦੇ ਸੁਨੇਹ ਦੇ ਵਿੱਚ ਮੋਹ ਦੇ ਵਿੱਚ ਬੱਝੀ ਹੋਈ ਮਾਤਾ ਇਸ ਤਰ੍ਹਾਂ ਦੇ ਨਾਲ ਡਰ ਦੇ ਸਹਿਤ ਹੋ ਕਰਕੇ ਬਚਨ ਕਰਦੀ ਹੈ।
ਨਾਨੇ ਦੋ ਬਿਕਸੈ ਬਹੁਤ ਕਹਿ ਦੇ ਪਰਵਾਸਾ।
ਸਤਿਗੁਰੂ ਪਾਤਸ਼ਾਹ ਮਹਾਰਾਜ ਆਪਣੇ ਕਮਲ ਸਰੀਖੇ ਚਿਹਰੇ ਤੋਂ ਥੋੜਾ ਜਿਹਾ ਮੁਸਕਰਾਏ ਤੇ ਬੜੇ ਸੋਹਣੇ ਬਚਨਾਂ ਦੇ ਨਾਲ ਪਰਵਾਸਾ ਦਿੱਤਾ।
ਓਹੇ ਪੁੱਤਰ ਕੋ ਪੈ ਨਹੀਂ ਗਨ ਭੂਤ ਜੋ ਪ੍ਰੇਤਾ।
ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਹੇ ਮਾਤਾ, ਦੇਖ ਤੇਰੇ ਸਪੁੱਤਰ ਨੂੰ ਕਿਸੇ ਪ੍ਰਕਾਰ ਦਾ ਕੋਈ ਭੈ ਨਹੀਂ। ਪ੍ਰਭ ਕੀ ਸਰਣ ਸਗਲ ਭੈ ਲਾਥੇ, ਦੁੱਖ ਬਿਨ ਸੇ ਸੁਖ ਪਾਇਆ। ਮਹਾਰਾਜ ਕਹਿੰਦੇ ਉਹ ਤਾਂ ਇੰਨੀਆਂ ਸ਼ਕਤੀਆਂ ਵਾਲਾ ਹੋ ਚੁੱਕਾ ਹੈ ਕਿ ਉਹ ਭੂਤ ਪ੍ਰੇਤ ਉਹਨੂੰ ਕੀ ਕਰਨਗੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਜਿਹ ਘਰ ਸਾਧਨਾ ਸੇਵੀਐ ਹਰ ਕੀ ਸੇਵਾ ਨਾਹੇ, ਤਿਹ ਘਰ ਮਰਹਟ ਸਾਰਖੇ ਭੂਤ ਬਸੇ ਤਿਸ ਮਾਹੇ। ਜਿਨ੍ਹਾਂ ਦੇ ਹਿਰਦੇ ਦੇ ਅੰਦਰ ਪਰਮੇਸ਼ਰ ਦਾ ਨਾਮ ਨਹੀਂ, ਘਰ ਦੇ ਵਿੱਚ ਕੋਈ ਪੂਜਾ ਦਾਨ ਪਰਮੇਸ਼ਰ ਦਾ ਨਾਮ ਜਾਂ ਕੋਈ ਗੁਰਬਾਣੀ ਦਾ ਉਚਾਰਨ ਨਹੀਂ ਹੁੰਦਾ, ਤੇ ਗਰੀਬ ਨਿਵਾਜ ਮਹਾਰਾਜ ਕਹਿੰਦੇ ਫਿਰ ਭੂਤ ਪ੍ਰੇਤਾਂ ਨੇ ਤਾਂ ਕਿਤੇ ਤਾਂ ਰਹਿਣਾ ਹੀ ਹੈ। ਅਕਸਰ ਇਹ ਵੀ ਤਾਂ ਜੋਨੀ ਹੈ, ਇਹਨਾਂ ਨੇ ਕਿਸੇ ਦੇ ਕੋਲ ਤਾਂ ਜਾਣਾ ਹੀ ਹੈ। ਜਿੱਥੇ ਪਰਮੇਸ਼ਰ ਦਾ ਨਾਮ ਹੁੰਦਾ ਹੈ ਉੱਥੋਂ ਤਾਂ ਇਹ ਕੋ ਥਾਂ ਛੱਡ ਕੇ ਨੱਠ ਜਾਂਦੇ ਨੇ। ਇੰਡੀਆ ਦੇ ਵਿੱਚ ਪਹਿਲਾਂ ਬਜ਼ੁਰਗ ਦੱਸਿਆ ਕਰਦੇ ਸੀ, ਕਹਿੰਦੇ ਇੱਕ ਸਨੇਡਾ ਹੁੰਦਾ ਸੀ, ਸਨੇਡਾ ਉਸਨੇ ਕਈ ਤਰ੍ਹਾਂ ਦੇ ਰੂਪ ਧਾਰਨ ਕਰਕੇ ਮਨੁੱਖਾਂ ਨੇ ਅੰਮ੍ਰਿਤ ਵੇਲੇ ਜਾਂ ਰਾਤ ਦੇ ਵੇਲੇ ਖੇਤੀ ਕਰਨ ਬਾਹਰ ਖੇਤਾਂ ਵਿੱਚ ਜਾਣਾ ਤੇ ਉਹਨਾਂ ਨੂੰ ਭੈ ਦੇਣ ਵਾਸਤੇ ਮਿਲਣਾ, ਕਹਿਣਾ ਤੇ ਕੁਛ ਨਾ ਪਰ ਉਹਨਾਂ ਨੂੰ ਤੰਗ ਬੜਾ ਕਰਨਾ, ਉਹਨਾਂ ਨੂੰ ਖੇਤੀ ਨਾ ਕਰਨ ਦੇਣੀ। ਕਦੇ ਕੋਈ ਭੇਸ ਧਾਰਨ ਕਰਕੇ ਸਾਹਮਣੇ ਆ ਗਏ, ਕਦੇ ਕੋਈ ਭੇਸ ਧਾਰਨ ਕਰਕੇ ਸਾਹਮਣੇ ਆ ਗਏ। ਉਹ ਕਈ ਮਨੁੱਖ ਵਿਚਾਰੇ ਇੰਨੇ ਹਿਰਦੇ ਦੇ ਕਮਜ਼ੋਰ ਹੁੰਦੇ, ਡਰ ਧਾਰਨ ਕਰਕੇ ਉਹ ਖੇਤਾਂ ਨੂੰ ਜਾਣਾ ਹੀ ਛੱਡ ਦਿੰਦੇ। ਪਰ ਹੁਣ ਉਹੀ ਧਰਤੀ ਹੈ, ਹੁਣ ਕਿਸੇ ਨੇ ਤਾਂ ਉੱਥੋਂ ਮਾਰ ਮੁਕਾਏ ਨਹੀਂ। ਇੱਕ ਪਰਮੇਸ਼ਰ ਦੀ ਬਾਣੀ ਹੈ, ਜਿੱਥੇ ਜਿੱਥੇ ਤੱਕ ਵੀ ਪਰਮੇਸ਼ਰ ਦੇ ਨਾਮ ਦੀਆਂ ਧੁਨਾਂ ਪਈਆਂ ਉੱਥੋਂ ਇੱਥੋਂ ਇਹ ਸਾਰੀਆਂ ਜਿਹੜੀਆਂ ਅਵਗਤ ਰੂਹਾਂ ਉਹ ਜਗ੍ਹਾ ਹੀ ਛੱਡ ਗਈਆਂ। ਜਿੱਥੇ ਜਿੱਥੇ ਵੀ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਇਹੋ ਜਿਹੀਆਂ ਜਿਹੜੀਆਂ ਅਵਗਤ ਰੂਹਾਂ ਨੇ ਉਹ ਭੱਜ ਜਾਂਦੀਆਂ ਨੇ। ਜਿੱਥੋਂ ਪਰਮੇਸ਼ਰ ਦਾ ਨਾਮ ਭੁੱਲਦਾ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਦੋਂ ਪਰਮੇਸ਼ਰ ਨੂੰ ਅਸੀਂ ਭੁੱਲ ਬੈਠੇ ਫਿਰ ਉੱਥੇ ਇਹਨਾਂ ਤੇ ਵਿਚਾਰਿਆਂ ਨੇ ਆਉਣਾ ਹੀ ਹੈ, ਆਪਣਾ ਇਹਨਾਂ ਨੇ ਵੀ ਤੇ ਗੁਜਰਾਨ ਕਰਨੀ ਹੈ, ਕਿਤੇ ਤੇ ਥਾਂ ਲੱਭਣੀ ਹੈ। ਤੇ ਜੇ ਤੁਸੀਂ ਆਪਣਾ ਸੁੱਖ ਚਾਹੁੰਦੇ ਹੋ, ਇਸ ਤੋਂ ਬਚਣਾ ਚਾਹੁੰਦੇ ਹੋ ਤੇ ਫਿਰ ਪਰਮੇਸ਼ਰ ਦਾ ਨਾਮ ਜਪ ਲਓ, ਪਰਮੇਸ਼ਰ ਦੇ ਹੋ ਜਾਵੋ। ਚਾਹੇ ਭੂਤਾਂ ਦੇ ਹੋ ਕੇ ਰਹਿ ਜਾਓਗੇ, ਚਾਹੇ ਪਰਮੇਸ਼ਰ ਦੇ ਹੋ ਕੇ ਰਹਿ ਜਾਓਗੇ, ਇੱਕ ਥਾਂ ਤੇ ਗੁਜ਼ਾਰਾ ਕਰਨਾ ਹੀ ਪੈਣਾ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜਦ ਮਾਤਾ ਦੇ ਕੋਲੋਂ ਇਹ ਬੋਲ ਸੁਣੇ ਨੇ ਕਿ ਮਹਾਰਾਜ ਉੱਥੇ ਤਾਂ ਭੂਤ ਪ੍ਰੇਤ ਰਹਿੰਦੇ ਨੇ, ਅਵਗਤ ਰੂਹਾਂ ਰਹਿੰਦੀਆਂ, ਡੈਣਾ ਰਹਿੰਦੀਆਂ, ਮੇਰੇ ਸਪੁੱਤਰ ਨੂੰ ਖਾ ਜਾਣਗੀਆਂ। ਮਹਾਰਾਜ ਮੁਸਕਰਾਏ, ਕਹਿਣ ਲੱਗੇ ਐ ਭੋਲੀ ਮਾਂ, ਤੇਰੇ ਸਪੁੱਤਰ ਦੇ ਕੋਲ ਇਹਨਾਂ ਨੇ ਆਉਣ ਦੀ ਉਹਨਾਂ ਕੋਲੇ ਕੋਈ ਸ਼ਕਤੀ ਨਹੀਂ, ਇਹ ਤਾਂ ਸਹਿਤ ਸ਼ਕਤੀਆਂ ਦੇ ਹੋ ਚੁੱਕੇ ਨੇ, ਇਹਨਾਂ ਦੇ ਹਿਰਦੇ ਦੇ ਅੰਦਰ ਪਰਮੇਸ਼ਰ ਦਾ ਨਾਮ ਹੈ, ਜੇ ਕੋਈ ਆ ਵੀ ਗਿਆ ਤੇ ਉਸ ਦੀ ਮੁਕਤੀ ਹੋ ਜਾਵੇਗੀ, ਉਹ ਇਹਨਾਂ ਦੇ ਕੋਲ ਨਹੀਂ ਰਹਿੰਦੀ। ਪਹਿਲੀ ਗੱਲ ਤਾਂ ਇਹਨਾਂ ਦੇ ਕੋਲ ਕਿਸੇ ਨੇ ਨਹੀਂ ਆਉਣਾ, ਜੇ ਕੋਈ ਆ ਜਾਵੇ ਹੱਠ ਕਰਕੇ ਕਿ ਮੈਨੂੰ ਬਖਸ਼ ਲਓ, ਤੁਹਾਡੇ ਕੋਲ ਆਇਆ, ਮੇਰੀ ਗਤੀ ਹੈ, ਮੈਨੂੰ ਸ਼ਰਨ ਪਾ ਲਓ, ਤੇ ਇਹਨਾਂ ਦੇ ਕੋਲ ਆਇਆ ਉਹ ਮੁਕਤੀ ਜ਼ਰੂਰ ਲੈ ਸਕਦੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਤਿਹਾਦਿਕ ਬਚਨ ਕਹਿ ਕੇ ਭਰੋਸਾ ਦਵਾਇਆ ਹੈ।
ਡਾਕਨੋ ਬਪਰੀ ਕਿਆ ਕਰੇ ਬੜ ਪਾਬਲ ਹਿੱਤਾ।
ਮਹਾਰਾਜ ਕਹਿੰਦੇ ਉਹ ਡੈਣਾ ਵਿਚਾਰੀਆਂ ਕੀ ਕਰਨਗੀਆਂ, ਇਹਨਾਂ ਦੇ ਏਡੀ ਵੱਡੀ ਸ਼ਕਤੀ ਦੇ ਸਾਹਮਣੇ ਉਹਨਾਂ ਦਾ ਕੀ ਜ਼ੋਰ ਚੱਲਦਾ। ਹੁਣ ਜੇ ਕੋਈ ਕਹੇ ਕਿ ਇੱਕ ਗੁਰਸਿੱਖ ਪ੍ਰੇਮੀ ਨੂੰ ਭੂਤ ਚੰਬੜ ਗਏ, ਮੈਨੂੰ ਤੇ ਸਮਝ ਨਹੀਂ ਆਉਂਦੀ। ਕਹਿੰਦੇ ਇਹਦੇ ਵਿੱਚ ਬਾਬਾ ਦੀਪ ਸਿੰਘ ਆ ਗਿਆ। ਹੁਣ ਬਾਬਾ ਦੀਪ ਸਿੰਘ ਜੀ ਕੀ ਭੂਤਾਂ ਦੀ ਜੁਨੀ ਵਿੱਚ ਪਏ ਨੇ, ਜਿਨ੍ਹਾਂ ਨੇ ਆਪਣਾ ਧੜ ਦੇ ਨਾਲੋਂ ਸੀਸ ਅਲੱਗ ਕਰਕੇ ਖੰਡਾ ਵਾਹੁੰਦਿਆਂ ਹੋਇਆਂ ਦੁਸ਼ਮਣਾਂ ਦੇ ਆਹੂ ਲਾਹੇ ਔਰ ਹਰਿਮੰਦਰ ਸਾਹਿਬ ਆਜ਼ਾਦ ਕਰਾ ਕੇ ਛੱਡਿਆ, ਫਿਰ ਆਪਣਾ ਸਰੀਰ ਸ਼ਾਂਤ ਕੀਤਾ ਸੀ, ਕੀ ਉਹ ਅੱਜ ਭੂਤ ਬਣ ਕੇ ਲੋਕਾਂ ਦੀਆਂ ਦੀਹਾਂ ਵਿੱਚ ਫਿਰਦੇ ਨੇ? ਲੋਕਾਂ ਦੀ ਸਮਝ ਨਹੀਂ ਆਉਂਦੀ। ਸ਼ਹੀਦਾਂ ਨੂੰ ਕਹੀ ਜਾਂਦੇ ਨੇ ਕਿ ਸਾਡੇ ਵਿੱਚ ਆ ਗਏ ਤਾਂ ਸਾਨੂੰ ਇਹ ਖੇਡ ਆਉਂਦੀ ਹੈ, ਬਹਾਨਾ ਬਣਿਆ। ਜੇ ਉਹਨਾਂ ਨੂੰ ਪੁੱਛਣ ਵਾਲਾ ਹੋਵੇ, ਚਾਰ ਕੁ ਚਮਟੇ ਤੱਤੇ ਕਰਕੇ ਸਰੀਰ ਤੇ ਛੱਡੇ ਹੋਣ, ਉਸੇ ਵੇਲੇ ਭੂਤ ਕਿੱਥੇ ਨੱਠ ਜਾਂਦਾ ਫਿਰ ਉਹਦਾ? ਫਿਰ ਭੂਤ ਕੋਈ ਪ੍ਰਗਟਵ ਨਹੀਂ ਹੁੰਦਾ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਕੋਲ ਪਰਮੇਸ਼ਰ ਦਾ ਨਾਮ ਆ, ਬਾਣੀ ਹੈ ਔਰ ਸਤਸੰਗੀ ਪ੍ਰੇਮੀ ਹੈ, ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨ ਵਾਲਾ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਭੈ ਨੂੰ ਆਪਣੇ ਹਿਰਦੇ ਅੰਦਰ ਵਸਾਇਆ, ਪਰਮੇਸ਼ਰ ਦੇ ਭੈ ਵਿੱਚ ਰਹਿੰਦਾ, ਸ਼ਰਨ ਵਿੱਚ ਰਹਿੰਦਾ, ਭੂਤਾਂ ਦਾ ਉੱਥੇ ਕੀ ਕੰਮ ਆ? ਮਾਤਾ ਨੂੰ ਭਰੋਸਾ ਦਵਾਇਆ ਕਿ ਇਹਦੇ ਕੋਲ ਤੇ ਇੰਨੀਆਂ ਵੱਡੀਆਂ ਸ਼ਕਤੀਆਂ ਨੇ, ਇਹ ਤੇ ਭੂਤਾਂ ਦੀ ਮੁਕਤੀ ਕਰਨ ਵਾਲਾ, ਭੂਤਾਂ ਨੇ ਇਹਦੇ ਕੋਲ ਆਣ ਕੇ ਕੀ ਕਰਨਾ? ਮਾਤਾ ਤੂੰ ਇਹ ਡਰ ਆਪਣੇ ਹਿਰਦੇ ਅੰਦਰੋਂ ਕੱਢ ਦੇ, ਜਿੱਥੇ ਵੀ ਤੇਰਾ ਸਪੁੱਤਰ ਜਾਵੇਗਾ ਲੋਕਾਂ ਦਾ ਭਲਾ ਹੀ ਕਰੇਗਾ।
ਵੀਰ 52 ਜੋਗਨੀ ਇਸ ਆਏ ਸਮਾਨਾ।
ਜਿਹੜੇ 52 ਵੀਰ ਨੇ, ਬੜੇ ਬੜੇ ਬਲ ਰੱਖਣ ਵਾਲੇ, ਬਾਬਾ ਬੰਦਾ ਸਿੰਘ ਬਹਾਦਰ ਜਦੋਂ ਇਹ ਆਨੰਦ ਵਾਹਿਗੁਰੂ ਹਜ਼ੂਰ ਸਾਹਿਬ ਚਲਿਆ ਗਿਆ ਸੀ, ਉਸ ਵਕਤ ਇਸ ਦੇ ਕੋਲ ਵੀਰ ਸਨ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜਾ ਕਰਕੇ ਇਸ ਦੇ ਪਲੰਘੇ ਤੇ ਬੈਠ ਗਏ। ਜਦ ਇਸ ਦੇ ਸੇਵਕਾਂ ਨੇ ਜਾ ਕੇ ਦੱਸਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿ ਤੇਰੇ ਪਲੰਘੇ ਤੇ ਆ ਕੇ ਕੋਈ ਫਕੀਰ ਬੈਠ ਗਿਆ, ਉਹ ਉੱਠਦਾ ਨਹੀਂ, ਬੜੇ ਵਾਸਤੇ ਪਾਏ ਨੇ, ਤੇ ਬੰਦਾ ਸਿੰਘ ਬਹਾਦਰ ਉੱਥੇ ਜੰਗਲਾਂ ਦੇ ਵਿੱਚ ਛਿਪਿਆ ਭਗਤੀ ਕਰਦਾ ਸੀ, ਉੱਥੋਂ ਹੀ ਵੀਰ ਛੱਡੀ ਗਿਆ ਕਿ ਪਲੰਘਾ ਉਲਟਾ ਦਿਓ। ਬੜਾ ਜ਼ੋਰ ਲਾਇਆ ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਪਲੰਘਾ ਹਿਲਾ ਨਾ ਸਕੇ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਕਿ ਇੱਕ ਵਾਰੀ ਪਲੰਘਾ ਹਿਲਿਆ, ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਪਲੰਘੇ ਨੂੰ ਤੂੰ ਕਿੱਥੇ ਚੱਲਿਆ, ਤੂੰ ਤਾਂ ਇੱਥੇ ਟਿਕਿਆ ਰਹਿ, ਵੀਰ ਤਾਂ ਆਪਣਾ ਜ਼ੋਰ ਲਾ ਰਹੇ ਨੇ, ਤੂੰ ਕਿੱਧਰ ਨੂੰ ਚੱਲਿਆ? ਉਹ ਪਲੰਘਾ ਏਡਾ ਜੜ ਹੋਇਆ, ਮੁੜ ਕੇ ਉੱਥੋਂ ਹਿਲਿਆ ਨਹੀਂ। ਸਾਰੇ ਵੀਰ ਇੱਕੋ ਵਾਰੀ ਭੇਜ ਦਿੱਤੇ, ਬੰਦਾ ਸਿੰਘ ਬਹਾਦਰ ਨੇ ਆਪ ਚੱਲ ਕੇ ਆ ਗਿਆ ਪਰ ਪਲੰਘਾ ਨਾ ਹਿਲ ਸਕਿਆ। ਤੇ ਇਸ ਵਕਤ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਆ ਕੇ ਚਰਨੀ ਡਿੱਗਾ, ਮਹਾਰਾਜ ਬਖਸ਼ ਲਓ ਮੇਰੇ ਤੋਂ ਭੁੱਲ ਹੋ ਗਈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਿਹਦੇ ਕੋਲ ਏਡੇ ਏਡੇ ਵੀਰ ਨੇ, ਜਿਹੜੇ 33 ਕਰੋੜ ਦੇਵਤਾ ਹਮੇਸ਼ਾ ਵਾਸਤੇ ਸਿੱਖ ਸੰਗਤਾਂ ਦੇ ਤਰਲੇ ਕੱਢਦਾ, ਹੁਣ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਭਾਈ ਲਹਿਣਾ ਦੇ ਰੂਪ ਵਿੱਚ ਜਦ ਜਵਾਲਾਮੁਖੀ ਦੇਵੀ ਦੇ ਦਰਸ਼ਨ ਕਰਨ ਹਰ ਸਾਲ ਜਾਂਦੇ ਸਨ, ਜਦੋਂ ਭਾਈ ਜੋਧ ਜੀ ਤੋਂ ਪਤਾ ਲੱਗਾ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਰਤਾਰਪੁਰ ਸਾਹਿਬ ਰਹਿ ਕੇ ਕਲਯੁਗੀ ਜੀਵਾਂ ਦੀ ਕਲਿਆਣ ਕਰ ਰਹੇ ਨੇ, ਬਾਣੀ ਕੰਨਾਂ ਵਿੱਚ ਪਈ ਹੈ, ਤੇ ਇਸ ਵੇਲੇ ਸੁਰਤ ਜਾਗੀ, ਜਥੇ ਨੂੰ ਨਾਲ ਲੈ ਕੇ ਚਲ ਗਏ 6 ਕੋਹ ਤੇ ਆਪਣੇ ਨਾਲ ਦੇ ਜਥੇ ਦਾ ਟਿਕਾਣਾ ਕਰਕੇ ਆਪ ਮਹਾਰਾਜ ਘੋੜੀ ਤੇ ਚੜ੍ਹ ਕੇ ਗਏ। ਜਦ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ 'ਚ ਜਾ ਕੇ ਮਹਾਰਾਜ ਦੇ ਦਰਸ਼ਨ ਕੀਤੇ, ਅਗਲੇ ਦਿਨ ਤੜਕਸ਼ਾਰ ਕੀ ਦੇਖਦਾ ਕਿ ਉਹੀ ਜਵਾਲੀ ਮੁਖਾ ਦੇਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਵਿੱਚ ਝਾੜੂ ਦੇ ਰਹੀ ਹੈ। ਤੇ ਇਸ ਵਕਤ ਭਾਈ ਲਹਿਣਾ ਜੀ ਨੇ ਪੁੱਛਿਆ, ਮਾਤਾ ਤੂੰ ਇੱਥੇ? ਮਾਤਾ ਕਹਿਣ ਲੱਗੀ, ਮੈਂ ਇੱਥੇ ਗੁਰੂ ਨਾਨਕ ਦੇ ਘਰ 'ਚੋਂ ਝਾੜੂ ਲਾ ਕੇ ਇੱਥੋਂ ਦਾਤਾਂ ਲੈ ਕੇ ਆਪਣੇ ਭਗਤਾਂ ਦੀ ਪ੍ਰਤਪਾਲਣਾ ਕਰਦੀ ਹਾਂ, ਉਹਨਾਂ ਨੂੰ ਖੁਸ਼ ਕਰਦੀ ਹਾਂ। ਉਸ ਦਿਨ ਤੋਂ ਨਿਸ਼ਚਾ ਆ ਗਿਆ ਕਿ ਜੇ ਦੇਵੀਆਂ ਇੱਥੇ ਆ ਕੇ ਦਾਤਾਂ ਲੈ ਕੇ ਜਾਂਦੀਆਂ ਨੇ ਤੇ ਸਾਨੂੰ ਉੱਥੇ ਕਿਉਂ ਨਹੀਂ ਰਹਿ ਜਾਣਾ ਚਾਹੀਦਾ? ਆਪਣੇ ਜਥੇ ਨੂੰ ਕਹਿ ਦਿੱਤਾ ਤੁਸੀਂ ਜਾਣਾ ਤੇ ਜਾਓ, ਦੇਵੀ ਆਪ ਖੁਦ ਆ ਕੇ ਇੱਥੇ ਝਾੜੂ ਲਾ ਕੇ ਦਾਤਾਂ ਲੈਂਦੀ ਹੈ, ਤੇ ਸਾਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰ ਦੇ ਨਾਲ ਹੋਰ ਕੋਈ ਵੱਡਾ ਦਰ ਪ੍ਰਾਪਤ ਨਹੀਂ ਹੋਣ ਲੱਗਾ। ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਮਾਤਾ ਜਿਹਦੇ ਕੋਲ 52 ਵੀਰ, 33 ਕਰੋੜ ਦੇਵੀ ਦੇਵਤਾ, ਜਿੰਨੀਆਂ ਜੋਗਣੀਆਂ ਨੇ ਆਪੋ ਆਪਣੇ ਬਲ ਰੱਖਣ ਵਾਲੀਆਂ, ਸਾਰੀਆਂ ਤਾਂ ਗੁਰੂ ਨਾਨਕ ਦੇ ਦਰਬਾਰ ਦੇ ਵਿੱਚ ਆ ਕੇ ਨਤਮਸਤਕ ਹੁੰਦੀਆਂ ਨੇ, ਇਸ ਸਾਵਣ ਮਲ ਦਾ ਇਹ ਕੀ ਵਿਗਾੜਨਗੇ?
ਇਹ
33 ਕਰੋੜ ਦੇਵਤਾ, 9 ਕਰੋੜ ਦੇਵੀਆਂ, 52 ਵੀਰ, ਸਾਰੀਆਂ ਜੋਗਣੀਆਂ, ਇਹ ਤਾਂ ਆਪਣੇ ਹਿਰਦੇ ਦੇ ਅੰਦਰ ਡਰ ਧਾਰਨ ਕਰਕੇ ਰਹਿੰਦੀਆਂ ਨੇ, ਇਹ ਤਾਂ ਆਗਿਆ ਮੰਗਦੀਆਂ ਨੇ ਸਿੱਖ ਦੇ ਕੋਲੋਂ ਕਿ ਸਾਨੂੰ ਵੀ ਵਰਤੋ, ਸਾਨੂੰ ਵੀ ਦੱਸੋ, ਅਸੀਂ ਤੁਹਾਡਾ ਕਾਰਜ ਕਰੀਏ। ਪਰ ਸਿੱਖ ਆਪ ਖੁਦ ਕਰਦਾ, ਇਹਨਾਂ ਦੇ ਪਾਸੋਂ ਕੋਈ ਕਰਮ ਨਹੀਂ ਕਰਾਉਂਦਾ।
ਮਹਾਂਸ਼ਕਤਿ ਸੁਮਹਿ ਭਈ ਨਹਿ ਕੀਜੇ ਤ੍ਰਾਸਾ।
ਸੋ ਸਤਿਗੁਰੂ ਮਹਾਰਾਜ ਕਹਿੰਦੇ ਮਾਤਾ ਤੂੰ ਡਰ ਨਾ ਧਾਰਨ ਕਰ, ਇਸ ਦੇ ਕੋਲ ਬੜੀ ਪ੍ਰਬਲ ਸ਼ਕਤੀ ਹੈ।
ਲਈ ਸਦਨ ਕੋ ਦੀਨ ਬਨ ਕਸ਼ ਕਰ ਪਰਵਾਸ਼ਾ।
ਹੁਣ ਮਾਤਾ ਨੂੰ ਧਰਵਾਸ ਬੱਝ ਗਿਆ ਕਿ ਜਿਹੜੇ ਮਹਾਰਾਜ ਆਪ ਬਚਨ ਕਹਿ ਕੇ ਕਹਿ ਰਹੇ ਨੇ ਕਿ ਇਸ ਦੇ ਕੋਲ ਬੜਾ ਵੱਡਾ ਬਲ ਹੈ। ਫਿਰ ਅਧੀਨਤਾ ਦੇ ਸਹਿਤ ਹੋ ਕੇ ਮਹਾਰਾਜ ਨੂੰ ਨਮਸਕਾਰ ਕਰਕੇ ਵਾਪਸ ਘਰ ਚਲੀ ਗਈ।
ਸਾਵਣ ਮਲ ਹਕਾਰ ਪੁੰਨ ਨਿਜ ਨਿਕਟ ਬਿਠਾਵਾ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਸਾਵਣ ਮਲ ਜੀ ਨੂੰ ਆਪਣੇ ਪਾਸ ਬਿਠਾਇਆ ਬੁਲਾ ਕਰਕੇ।
ਇੱਕ ਰੁਮਾਲ ਕਰ ਪਹੁੰਚਣੋ ਗੁਰ ਹੱਥ ਉਠਾਵਾ।
ਹੁਣ ਸਤਿਗੁਰੂ ਮਹਾਰਾਜ ਜਾਣਗੇ ਕਿ ਮਾਤਾ ਵੀ ਡਰੀ ਪਈ ਹੈ, ਸਾਵਣ ਮਲ ਦਾ ਵੀ ਹਿਰਦਾ ਡੋਲਦਾ ਹੈ ਕਿ ਮੈਂ ਉੱਥੇ ਜਾ ਕੇ ਕਿਵੇਂ ਉਪਦੇਸ਼ ਦੇਵਾਂਗਾ। ਇਸ ਵਕਤ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਹਸਤ ਕਮਲਾਂ ਦੇ ਵਿੱਚ ਜਿਹੜਾ ਰੁਮਾਲ ਪਕੜਿਆ ਹੋਇਆ ਸੀ ਨਾ, ਉਹ ਰੁਮਾਲ ਸਾਵਣ ਮਲ ਨੂੰ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕਰ ਦਿੱਤਾ।
ਰਹਿਓ ਤਿਸੇ ਸਮਝਾਏ ਕਰ ਇਸ ਅਜ਼ਮਤ ਭਾਰੀ।
ਸਤਿਗੁਰੂ ਮਹਾਰਾਜ ਜੀ ਨੇ ਜਦ ਉਹ ਰੁਮਾਲ ਸਾਵਣ ਮਲ ਨੂੰ ਪਕੜਾਇਆ, ਮਹਾਰਾਜ ਨੇ ਨਾਲ ਹੀ ਸਮਝਾ ਦਿੱਤਾ ਸਾਵਣ ਮਲ ਇਸ ਦੇ ਵਿੱਚ ਬੜੀਆਂ ਭਾਰੀਆਂ ਸ਼ਕਤੀਆਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀਆਂ ਛਿਪੀਆਂ ਪਈਆਂ ਨੇ, ਇਸ ਨੂੰ ਇਸ ਰੁਮਾਲ ਨੂੰ ਇਵੇਂ ਨਾ ਸਮਝੀ, ਇਸ ਨੂੰ ਆਪਣੇ ਕੋਲ ਸਾਂਭ ਕੇ ਰੱਖੀ।
ਚਾਹੇ ਜੇ ਕਿਸੇ ਸੰਘਾਰ ਦਿਓ ਜਹ ਮਿਰਤਕ ਜਵਾਰੀ।
ਮਹਾਰਾਜ ਕਹਿੰਦੇ ਇਸ ਦੇ ਵਿੱਚ ਇੰਨੀਆਂ ਸ਼ਕਤੀਆਂ ਨੇ ਕਿ ਇਹ ਕਿਸੇ ਨੂੰ ਜਿਵਾਲਣ ਵਾਸਤੇ ਤੇ ਕਿਸੇ ਨੂੰ ਮਾਰਨ ਵਾਸਤੇ ਸਮਰੱਥਾ ਰੱਖਦਾ, ਪਰ ਇਹ ਗੁਰਸਿੱਖ ਦਾ ਕਰਮ ਨਹੀਂ ਕਿ ਉਹ ਜੇ ਸ਼ਕਤੀਆਂ ਆ ਜਾਣ ਤੇ ਉਹਨਾਂ ਦਾ ਗਲਤ ਪ੍ਰਯੋਗ ਕਰੇ, ਉਹ ਕਰਾਮਾਤਾਂ ਪ੍ਰਗਟ ਕਰਨ ਲੱਗ ਜਾਵੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਇੰਨੀ ਵੱਡੀ ਸ਼ਕਤੀ ਹੈ, ਮਰਨ ਜਿਵਾਉਣ ਦੀ ਸ਼ਕਤੀ ਇਸ ਰੁਮਾਲ ਦੇ ਵਿੱਚ ਹੈ। ਸੋ ਜੇ ਤੂੰ ਅਜੇ ਵੀ ਸ਼ੰਕਾ ਕਰੇ ਕਿ ਮੇਰੇ ਕੋਲ ਕੋਈ ਸ਼ਕਤੀ ਨਹੀਂ, ਮੈਂ ਕਿਵੇਂ ਹਰੀਪੁਰ ਜਾ ਕੇ ਉਪਦੇਸ਼ ਕਰਾਂਗਾ, ਕਿਵੇਂ ਸੰਗਤਾਂ ਨੂੰ ਗੁਰੂ ਨਾਨਕ ਮਹਾਰਾਜ ਜੀ ਦੇ ਲੜ ਲਾਵਾਂਗਾ, ਕਿਵੇਂ ਸਿੱਖੀ ਦੇ ਮਾਰਗ ਤੇ ਤੁਰਾਂਗਾ, ਮਹਾਰਾਜ ਕਹਿੰਦੇ ਸਾਰੀਆਂ ਸ਼ਕਤੀਆਂ ਇਸ ਦੇ ਕੋਲ ਨੇ, ਜੇ ਤੈਨੂੰ ਕੋਈ ਸਵਾਲ ਵੀ ਕਰ ਦੇਵੇ ਤੂੰ ਰੁਮਾਲ ਆਪਣੇ ਕੋਲ ਰੱਖੀ, ਤੈਨੂੰ ਸਾਰੀਆਂ ਵਿਦਿਆ ਸਫੁਰਨ ਹੋ ਜਾਣਗੀਆਂ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਉਹ ਬਖਸ਼ਿਸ਼ ਦਿੱਤੀ ਹੈ। ਮਹਾਰਾਜ ਕਹਿੰਦੇ ਜਿਹੋ ਜੀ ਕਿਸੇ ਦੀ ਚਿੱਤ ਵਿੱਚ ਇੱਛਾ ਹੋਵੇਗੀ, ਕਿਉਂਕਿ ਜਿੱਥੇ ਵੀ ਜਾਈਏ ਨਾ ਕੋਈ ਇੱਛਾਵਾਨ ਮਿਲ ਹੀ ਜਾਂਦਾ। ਮਹਾਰ ਸਿੰਘ ਝੌਰ ਨੇ ਇੱਕ ਬੜਾ ਵਧੀਆ ਬਚਨ ਕਿਹਾ, ਕਹਿੰਦਾ ਇੱਕ ਵਾਰੀ ਮੈਂ ਕਥਾ ਕਰਨ ਗਿਆ ਤੇ ਇੱਕ ਮਾਤਾ ਮੈਨੂੰ ਘਰੇ ਲੈ ਗਈ, ਬਾਬਾ ਜੀ ਤੁਹਾਨੂੰ ਘਰੇ ਲਿਜਾਣਾ, ਕਹਿੰਦਾ ਮੈਂ ਚਲਿਆ ਗਿਆ। ਕਹਿੰਦਾ ਇੱਕ ਚਾਹ ਦਾ ਕੱਪ ਮੈਨੂੰ ਪਕੜਾ ਕੇ ਕਹਿੰਦੀ ਕਿ ਬਾਬਾ ਜੀ ਅਰਦਾਸ ਕਰੋ ਮੇਰੇ ਘਰ ਸਪੁੱਤਰ ਦੀ ਦਾਤ ਮਿਲ ਜੇ। ਕਹਿੰਦਾ ਮੈਂ ਉਸੇ ਵੇਲੇ ਚਾਹ ਦਾ ਕੱਪ ਵਾਪਸ ਕਰ ਦਿੱਤਾ ਕਿ ਇੱਕ ਚਾਹ ਦੇ ਕਪਲੇ ਪੁੱਤਰ ਦੀ ਦਾਤ ਮੰਗਦੀ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਕਿ ਬੜੀਆਂ ਬੜੀਆਂ ਇੱਛਾਵਾਂ ਵਾਲੇ ਲੋਕ ਆਉਂਦੇ ਨੇ, ਕੋਈ ਕਿਸੇ ਪ੍ਰਕਾਰ ਦੀ ਦੂਧ ਪੂਤ ਨੂਤ ਚਾਹੇ ਭਲੀ ਕਰ ਤੂਤ ਚਾਹੇ ਆਰਜਾ ਅਰੋਗ ਕੋ, ਕਿਸੇ ਨੂੰ ਕਿਸੇ ਪ੍ਰਕਾਰ ਦੀ ਇੱਛਾ ਹੈ, ਕਿਸੇ ਨੂੰ ਕਿਸੇ ਪ੍ਰਕਾਰ ਦੀ ਇੱਛਾ ਹੈ, ਪਰ ਜਦੋਂ ਤੇਰੇ ਕੋਲ ਕੋਈ ਆਵੇ ਜਿਹੋ ਜਿਹੀ ਕੋਈ ਕਾਮਨਾ ਰੱਖ ਕੇ ਆਵੇਗਾ, ਤੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਨਮੁਖ ਰਹੀਂ, ਭਾਣੇ ਵਿੱਚ ਰਹੀਂ, ਪਰਮੇਸ਼ਰ ਦਾ ਭੈ ਜਾਣੀ, ਸ਼ਕਤੀਆਂ ਪ੍ਰਗਟ ਨਾ ਕਰੀਂ, ਪਰ ਜਿਹੜਾ ਵੀ ਕੋਈ ਇੱਛਾ ਲੈ ਕੇ ਤੇਰੀ ਸੰਗਤ ਵਿੱਚ ਆ ਜਾਵੇਗਾ ਆਪਣੇ ਆਪ ਹੀ ਉਹਦੀਆਂ ਇੱਛਾ ਪੂਰੀਆਂ ਹੁੰਦੀਆਂ ਜਾਣਗੀਆਂ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧਿੰਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੇ ਮੇਰੇ ਮਨ, ਜਪ ਮਨ ਸਤਨਾਮ ਸਦਾ ਸਤਨਾਮ। ਮਹਾਰਾਜ ਕਹਿੰਦੇ ਅਸਲ ਵਿੱਚ ਬਖਸ਼ਿਸ਼ ਉਦੋਂ ਹੀ ਮਿਲਦੀ ਹੈ ਜਦੋਂ ਕੋਈ ਪਰਮੇਸ਼ਰ ਦੇ ਨਾਲ ਜੁੜ ਜਾਂਦਾ, ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰਨ ਲੱਗ ਜਾਂਦਾ, ਅਧਿਕਾਰੀ ਬਣ ਜਾਂਦਾ ਕਿਸੇ ਵਸਤੂ ਨੂੰ ਲੈਣ ਵਾਸਤੇ। ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੇ ਪਾਸ, ਜੇ ਅਧਿਕਾਰੀ ਬਣ ਜਾਵੇ ਤੇ ਮਹਾਰਾਜ ਕਹਿੰਦੇ ਉਹ ਬਖਸ਼ਿਸ਼ ਜ਼ਰੂਰ ਮਿਲਦੀ ਹੈ।
ਸੁਰਾਸਰ ਆਦਰ ਚਾਹੇ ਸੋ ਕਹਿ ਦੀਜੈ।
ਮਹਾਰਾਜ ਕਹਿੰਦੇ ਸੁਰਾਸਰ ਜਿਹੜੇ ਦੈਂਤ ਤੇ ਦੇਵਤੇ ਨੇ ਸਾਰੇ ਪਾਸੇ ਤੇਰੇ ਨਾਲ ਹੱਥ ਜੋੜ ਕੇ ਖੜਨਗੇ, ਪਰ ਤੂੰ ਇਹਨਾਂ ਦੇ ਵੱਲ ਝਾਕਣਾ ਨਹੀਂ, ਕਿਉਂਕਿ ਤੇਰੇ ਕੋਲ ਸ਼ਕਤੀਆਂ ਇੰਨੀਆਂ ਆ ਚੁੱਕੀਆਂ ਨੇ ਤੇਰੇ ਰੁਮਾਲ ਵਿੱਚ। ਮਹਾਰਾਜ ਕਹਿੰਦੇ ਇੰਨੀਆਂ ਬਖਸ਼ਿਸ਼ਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਭਰ ਦਿੱਤੀਆਂ ਨੇ, ਇਹਨਾਂ ਦੇ ਪਾਸੇ ਝਾਕਣਾ ਨਹੀਂ ਹੈ।
ਅਤੀ ਅਜ਼ਮਤ ਕੀ ਇਹੀ ਨੈ ਸੰਸੈ ਮੰਨੋ।
ਮਹਾਰਾਜ ਕਹਿੰਦੇ ਕੋਈ ਸ਼ੰਕਾ ਨਾ ਮੰਨੀ ਤੇ ਫਿਰ ਸ਼ੰਕਾ ਨਾ ਮੰਨਦਿਆਂ ਹੋਇਆਂ ਤੇ ਇਸ ਤੋਂ ਪ੍ਰਗਟ ਵੀ ਨਾ ਕਰਾਵੀਂ, ਪਰ ਇਹ ਜਿਹੜਾ ਰੁਮਾਲ ਹੈ ਇਹ ਸ਼ਕਤੀਆਂ ਦੀ ਥੈਲੀ ਹੈ।
ਰਹੋ ਦੇ ਸਿੱਖ ਆਪਣੋ ਪੁਨ ਕਾਜ ਬਖਾਨੋ।
ਮਹਾਰਾਜ ਕਹਿੰਦੇ ਹੁਣ ਹਰੀਪੁਰ ਨਗਰ ਦੇ ਵਿੱਚ ਜਾ ਕਰਕੇ ਪਹਿਲਾਂ ਆਪਣਾ ਕਾਰਜ ਇਹ ਕਰਨਾ ਕਿ ਉੱਥੋਂ ਦੇ ਲੋਕਾਂ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰਸਾਏ ਹੋਏ ਸਿਧਾਂਤ ਦੇ ਅਨੁਸਾਰ ਸਿੱਖੀ ਪ੍ਰਗਟ ਕਰਨੀ ਹੈ, ਗੁਰਬਾਣੀ ਦਾ ਪ੍ਰਚਾਰ ਕਰਨਾ, ਸਿੱਖੀ ਦਾ ਪ੍ਰਚਾਰ ਕਰਨਾ, ਉਹਨਾਂ ਨੂੰ ਸਿੱਖ ਬਣਾਉਣਾ, ਪਰਮੇਸ਼ਰ ਦੇ ਲੜ ਲਾਉਣਾ, ਫਿਰ ਆਪਣਾ ਕਾਰਜ ਉਹਨਾਂ ਨੂੰ ਦੱਸਣਾ ਕਿ ਅਸੀਂ ਗੋਇੰਦਵਾਲ ਸਾਹਿਬ ਲੱਕੜ ਲੈ ਕੇ ਜਾਣਾ। ਅਸਲ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਜੋ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਲੱਕੜ ਚਾਹੀਦੀ ਹੈ, ਲੱਕੜ ਦੇ ਬਦਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਪਹਿਲਾਂ ਹਰੀਪੁਰ ਦੇ ਲੋਕਾਂ ਨੂੰ ਹੁਣ ਸਿੱਖੀ ਦੇ ਵਿੱਚ ਪਰਪੱਕ ਕਰਨਗੇ। ਫਿਰ ਉਹ ਜਿਹੜੀ ਰਾਜੇ ਦੇ ਘਰ ਦੇ ਵਿੱਚ ਭੀੜ ਬਣੀ ਹੈ, ਮਹਾਰਾਜ ਨੇ ਉਸ ਰਾਜੇ ਦੀ ਪੁਕਾਰ ਸੁਣੀ ਤੇ ਉਹ ਸਾਵਣ ਮਲ ਨੂੰ ਉਹ ਜ਼ਰੀਆ ਬਣਾ ਕਰਕੇ ਹਰੀਪੁਰ ਭੇਜ ਰਹੇ ਹਨ।
ਅਪਰੇ ਕਹਾਂ ਪਹਾਰੀਏ ਐਸ ਨਹਿ ਮਨ।
ਸਾਵਣ ਮਲ ਨੇ ਪਹਿਲਾਂ ਬੇਨਤੀ ਕੀਤੀ ਸੀ, ਮਹਾਰਾਜ ਉਹ ਪਰਬਤੀ ਲੋਕ ਮੈਨੂੰ ਕੀ ਜਾਣਦੇ ਨੇ, ਤੇ ਸਤਿਗੁਰੂ ਮਹਾਰਾਜ ਕਹਿੰਦੇ ਬਪਰੇ ਕਹਾਂ ਪਹਾੜੀਏ ਆਇਸ ਨਹਿ ਮਾਨੇ, ਉਹ ਵਿਚਾਰੇ ਕੀ ਪਹਾੜੀਏ ਨੇ ਜਿਹੜੇ ਤੇਰੀ ਆਗਿਆ ਨਾ ਮੰਨ ਸਕਣ। ਤੇਰੀ ਆਗਿਆ ਦੇ ਵਿੱਚ ਤਾਂ ਦੈਂਤ 33 ਕਰੋੜ ਦੇਵਤਾ ਖੜਾ ਹੈ, ਸਭ ਤੇਰੀ ਆਗਿਆ ਮੰਨਣ ਵਾਸਤੇ ਤਿਆਰ ਨੇ, ਉਹਨਾਂ ਪਹਾੜੀਆਂ ਦੇ ਵਿਚਾਰਿਆਂ ਦੇ ਵੱਸ ਦੀ ਕੀ ਗੱਲ ਹੈ ਕਿ ਜੇ ਤੂੰ ਕਿਹਾ ਕੋਈ ਬਚਨ ਕਿਹਾ ਹੋਵੇ ਤੇ ਉਹ ਨਾ ਮੰਨਣ। ਮਹਾਰਾਜ ਕਹਿੰਦੇ ਤੂੰ ਉੱਥੇ ਜਾ ਕੇ ਕੋਈ ਬਚਨ ਕਰੀ ਤਾਂ ਸਹੀ।
ਲੋਕ ਪਰ ਹੁਕਮ ਤਵੋ ਨੈ ਫੇਰਨ ਠਨ।
ਤਿੰਨਾਂ ਲੋਕਾਂ ਦੇ ਵਿੱਚ ਐ ਸਾਵਣ ਮਲ ਤੇਰਾ ਹੁਕਮ ਚੱਲੇਗਾ, ਕੋਈ ਤੇਰੇ ਹੁਕਮ ਨੂੰ ਫੇਰ ਨਹੀਂ ਸਕਦਾ। ਧੰਨ ਸਤਿਗੁਰੂ ਅਮਰਦਾਸ ਮਹਾਰਾਜ, ਸਾਵਣ ਮਲ ਨੂੰ ਕਿੰਨੀਆਂ ਸ਼ਕਤੀਆਂ ਦੇ ਕਰਕੇ, ਕਿੰਨੀ ਪ੍ਰਬਲਤਾ ਦੇ ਕਰਕੇ ਉੱਥੇ ਭੇਜ ਰਹੇ ਨੇ ਕਿ ਕਿਸੇ ਪ੍ਰਕਾਰ ਇਹ ਸਿੱਖ ਡੋਲੇ ਨਾ, ਸਿੱਖੀ ਦਾ ਪ੍ਰਚਾਰ ਕਰੇ, ਦ੍ਰਿੜ ਰਹੇ।
ਮਾਲ ਹਰ ਖਿਓ ਰਿਦਾ ਕਰ ਜੋਰ ਬਖਾਨੀ।
ਦੋਵੇਂ ਹੱਥ ਜੋੜ ਕਰਕੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਦੇ ਸਨਮੁਖ ਹੋਇਆ, ਮਹਾਰਾਜ ਮੇਰੇ ਕੋਲ ਹੁਣ ਸਾਰੀਆਂ ਸ਼ਕਤੀਆਂ ਆਪਨੇ ਦੇ ਦਿੱਤੀਆਂ, ਮੇਰਾ ਹਿਰਦਾ ਪ੍ਰਸੰਨ ਹੈ। ਜਿੰਨੇ ਬਚਨ ਮਹਾਰਾਜ ਤੁਸੀਂ ਛੱਡੇ ਹੋ, ਇਹਨਾਂ ਸਾਰਿਆਂ ਬਚਨਾਂ ਦੇ ਵਿੱਚ ਮਹਾਰਾਜ ਤੁਹਾਡੇ ਬਚਨ ਇੱਕ ਇੱਕ ਹੋ ਕਰਕੇ ਮੇਰੇ ਨਾਲ ਵਿਚਰਨਗੇ। ਸਤਿਗੁਰੂ ਪਾਤਸ਼ਾਹ ਮਹਾਰਾਜ ਹੁਣ ਮੈਂ ਪੂਰਾ ਪ੍ਰਸੰਨ
ਹਾਂ।
ਮਹਾਰਾਜ ਸਤਿਗੁਰੂ ਜੀਓ, ਆਪ ਜੀ ਨੇ ਜੋ ਇਹ ਬਚਨ ਕਹੇ ਨੇ ਕਿ ਜੇ ਇਹ ਥੈਲੀ ਸ਼ਕਤੀਆਂ ਦੀ ਭਰੀ ਹੋਈ ਹੈ, ਰੁਮਾਲ ਦੇ ਵਿੱਚ ਬੜੀਆਂ ਬਖਸ਼ਿਸ਼ਾਂ ਨੇ, ਸਤਿਗੁਰੂ ਪਾਤਸ਼ਾਹ ਮਹਾਰਾਜ ਆਪ ਜੀ ਦੇ ਬਚਨ ਦੇ ਨਾਲ ਹੀ ਸਾਰੇ ਕਾਰਜ ਹੋ ਜਾਣੇ ਨੇ। ਜਿਹੜੇ ਕਾਰਜ ਨੂੰ ਬਣਾਉਣਾ ਹੈ, ਬਣਾਉਣ ਵਾਲੇ ਤਾਂ ਤੁਸੀਂ ਆਪ ਹੋ, ਸ੍ਰਿਸ਼ਟੀ ਦੇ ਰਚਨਹਾਰ ਕਰਤਾ ਆਪ ਹੋ, ਇਹ ਤਾਂ ਮਹਾਰਾਜ ਮੇਰਾ ਬਹਾਨਾ ਹੀ ਹੈ। ਇਹ ਮਹਾਰਾਜ ਤੁਸੀਂ ਇੱਥੇ ਗੋਇੰਦਵਾਲ ਸਾਹਿਬ ਤੋਂ ਬੈਠੇ ਹੀ ਸਾਰੀਆਂ ਸ਼ਕਤੀਆਂ ਪ੍ਰਗਟ ਕਰੀ ਜਾਣੀ ਹੈ, ਮੈਨੂੰ ਤਾਂ ਤੁਸੀਂ ਬਹਾਨਾ ਬਣਾ ਕੇ ਹੀ ਤੁਰ ਰਹੇ ਹੋ।
ਮਾਲ ਸਿਰ ਪਰ ਤਰਿਓ ਖੁੱਲ ਗਏ ਕਪਾਟਾ।
ਇਹ ਬਚਨ ਕਰਕੇ, ਬੇਨਤੀ ਕਰਕੇ ਸਾਵਣ ਮਲ ਨੇ ਗੁਰੂ ਮਹਾਰਾਜ ਜੀ ਦਾ ਦਿੱਤਾ ਹੋਇਆ ਰੁਮਾਲ ਆਪਣੇ ਸੀਸ ਤੇ ਰੱਖ ਲਿਆ। ਜਦੋਂ ਹੀ ਸੀਸ ਤੇ ਉਹ ਰੁਮਾਲ ਰੱਖ ਗਿਆ, ਆਸਾ ਅੰਦੇਸਾ ਦੋਏ ਪੱਟ ਜੜੇ, ਜਿਹੜੇ ਆਸਾ ਅੰਦੇਸਾ ਦੇ ਦੋ ਤਖਤੇ ਸਨ ਉਹ ਖੁੱਲ ਗਏ, ਉਸੇ ਵਕਤ ਗਿਆਨ
ਹੋਇਆ।
ਸਾਰੀਆਂ ਰਿਧੀਆਂ ਸਿੱਧੀਆਂ ਸੱਜੇ ਖੱਬੇ ਸਾਹਮਣੇ ਅੱਗੇ ਪਿੱਛੇ ਆ ਕੇ ਖੜ ਗਈਆਂ ਔਰ ਬੇਨਤੀ ਕਰਨ ਲੱਗੀਆਂ
ਕਰ ਗਮਨਿਓ ਸਦਨ ਮਾਤਾਦ ਕੁਟੰਬਾ।
ਇਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕਰਦਾ, ਮਹਾਰਾਜ ਮੈਂ ਕਿਹੜੇ ਪਾਸੇ ਜਾਵਾਂ, ਇਹ ਤਾਂ ਚਾਰ ਸਫੇਰੇ ਰਿਧੀਆਂ ਸਿੱਧੀਆਂ ਆ ਕਰਕੇ ਖੜੀਆਂ ਨੇ, ਅਰਜ਼ ਕਰਦੀਆਂ ਨੇ, ਬੇਨਤੀਆਂ ਕਰਦੀਆਂ ਕਿ ਸਾਨੂੰ ਅਪਣਾ ਲਓ। ਤੇ ਇਸ ਵਕਤ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕਿਹਾ ਇਹਨਾਂ ਵੱਲ ਝਾਤ ਨਹੀਂ ਪਾਉਣੀ। ਉਸ ਵਕਤ ਸਤਿਗੁਰੂ ਮਹਾਰਾਜ ਜੀ ਨੂੰ ਦੋਨੇ ਹੱਥ ਜੋੜ ਕਰਕੇ ਨਮਸਕਾਰ ਕਰਕੇ ਵਾਪਸ ਆਪਣੇ ਘਰ ਨੂੰ ਗਿਆ ਹੈ। ਪਰਿਵਾਰ ਦੇ ਵਿੱਚ ਜਾ ਕਰਕੇ ਸਾਵਣ ਮਲ ਨੇ ਹੁਣ ਪ੍ਰਗਟ ਗੱਲ ਕਰ ਦਿੱਤੀ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜੋ ਬਖਸ਼ਿਸ਼ ਮੇਰੇ ਉੱਪਰ ਕੀਤੀ ਹੈ ਬਹੁਤ ਵੱਡੀ ਹੈ, ਇਹ ਬਖਸ਼ਿਸ਼ ਸਾਰਿਆਂ ਦੇ ਉੱਪਰ ਨਹੀਂ ਹੁੰਦੀ। ਸੋ ਇਸ ਪ੍ਰਕਾਰ ਬਚਨ ਕਹਿ ਕੇ ਘਰ ਵਾਲਿਆਂ ਨੂੰ ਸਭ ਨੂੰ ਧਰਵਾਸਾ ਦਿੱਤਾ।
ਮੈਂ ਚਿੰਤਾ ਚਿਤ ਮੈਂ ਕਰੋ ਪਦ ਊਚ ਮਿਲੋ ਹੈ।
ਹੁਣ ਹਿਰਦੇ ਅੰਦਰ ਕੋਈ ਚਿੰਤਾ ਨਾ ਕਰੋ, ਜੋ ਸਤਿਗੁਰੂ ਮਹਾਰਾਜ ਜੀ ਨੇ ਇਹ ਬਖਸ਼ਿਸ਼ ਕਰ ਦਿੱਤੀ ਹੈ, ਪਦਵੀ ਦੇ ਦਿੱਤੀ ਹੈ ਗੁਰਸਿੱਖੀ ਦਾ ਪ੍ਰਚਾਰ ਕਰਨ ਵਾਸਤੇ, ਇਸ ਤੋਂ ਵੱਡੀ ਹੋਰ ਬਖਸ਼ਿਸ਼ ਕਿਧਰੋਂ ਪ੍ਰਾਪਤ ਨਹੀਂ ਹੋਣੀ। ਸੋ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਇਹ ਸਾਵਣ ਮਲ ਦੇ ਉੱਪਰ ਭਾਰੀ ਬਖਸ਼ਿਸ਼ਾਂ ਕੀਤੀਆਂ ਨੇ। ਜਿਵੇਂ ਇਹ ਸਾਵਣ ਮਲ ਸੋ ਕੱਲ ਦੇ ਪ੍ਰਸੰਗ ਦੇ ਵਿੱਚ ਹਰੀਪੁਰ ਪਹੁੰਚੇਗਾ, ਉੱਥੇ ਜਾ ਕੇ ਅਲੌਕਿਕ ਨਜ਼ਾਰੇ ਦੇਖੇਗਾ। ਜਦ ਨੂੰ ਪਹੁੰਚਣਾ ਸਾਵਣ ਮਲ ਦਾ, ਜਦ ਉੱਥੇ ਪਹੁੰਚਣਾ ਹੋਣਾ ਤੇ ਹਰੀਪੁਰ ਰਾਜੇ ਦੇ ਸਪੁੱਤਰ ਦੀ ਮੌਤ ਹੋ ਜਾਣੀ ਹੈ, ਕਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਦੀ ਸੰਭਾਲ ਕਰਦਾ ਹੋਇਆ ਸਾਵਣ ਮਲ ਦੇ ਪੁੱਤਰ ਨੂੰ ਜਿਉਂਦਾ ਕਰਦਾ ਹੈ। ਕੱਲ ਦੇ ਪ੍ਰਸੰਗਾਂ ਦੇ ਵਿੱਚ ਇਹ ਕਥਾ ਸ਼ਰਵਣ ਕਰਕੇ ਲਾਹੇ ਪ੍ਰਾਪਤ ਕਰਾਂਗੇ। ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ। ਆਓ ਅੱਜ ਦੇ ਦੀਵਾਨ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਕਿਵੇਂ ਬਾਲਕ ਲੀਲਾ ਦੇ ਵਿੱਚ ਕੌਤਕ ਰਚੇ ਨੇ, ਉਹ ਵੀ ਸ਼ਰਵਣ ਕਰਾਂਗੇ ਔਰ ਸਿਮਰਨ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਨਤਮਸਤਕ ਹੋਈਏ। ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਅਸੀਸ ਬਖਸ਼ਿਸ਼ ਕਰਿਓ ਜੇ, ਦੇਹੋ ਸੱਜਣੇ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਓ ਮੇਲ, ਫਤਿਹ ਦੀ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।